ਸਤਨਾਮ ਵਾਹਿਗੁਰੂ ਸਾਹਿਬ ਜੀਓ ਮੋਰਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁਜੂ ਕਰਿਓ ਰੱਛਾ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁਜੂ ਕਰਿਓ ਰੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਜਿਸਮ ਨੂੰ ਸਮੇਂ ਨੂੰ ਸਫਲ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ ਦੀ ਵਿਆਖਿਆ ਆਪ ਜੀ ਹਰ ਰੋਜ਼ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਹੋ। ਅੱਜ ਦੇ ਬਚਨਾਂ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਨੇ ਔਰ ਸਾਨੂੰ ਇਹ ਤਰੀਕਾ ਦੱਸ ਰਹੇ ਨੇ ਕਿਵੇਂ ਅਰਦਾਸ ਕਰਨੀ ਹੈ, ਕਿਵੇਂ ਮੰਗਣਾ ਹੈ। ਉਹਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਕਹਿੰਦੇ ਮੇਰੀ ਰੱਛਿਆ ਕਰੋ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਤੁਸੀਂ ਕਰੋ। ਕੱਲ ਦੇ ਦੀਵਾਨ ਵਿੱਚ ਆਪਾਂ ਇੱਕ ਵਿਸ਼ਾ ਵਿਚਾਰ ਰਹੇ ਸੀ ਜਿਹੜੇ ਜਿਹੜੇ ਉਹਦੀ ਸ਼ਰਨ ਵਿੱਚ ਪਏ ਪੂਰੀ ਤਰ੍ਹਾਂ, ਉਹਦੀ ਗੋਦ ਵਿੱਚ ਜਿਨ੍ਹਾਂ ਨੇ ਆਪਣਾ ਸਿਰ ਰੱਖ ਦਿੱਤਾ, ਆਪਣਾ ਆਪ ਸੌਂਪਿਆ ਹੈ, ਫਿਰ ਉਹ ਬਿਲਕੁਲ ਨਿਵਾਣ ਵਿੱਚ ਡਿੱਗੇ ਹੋਏ ਲੋਕਾਂ ਨੂੰ ਬੜਾ ਵੱਡਾ ਉੱਚਾ ਰੁਤਬਾ ਅਕਾਲ ਪੁਰਖ ਨੇ ਦਿੱਤਾ ਹੈ, ਬੜੀ ਵੱਡੀ ਬਖਸ਼ਿਸ਼ ਕੀਤੀ। ਸਮੇਂ ਦੀ ਸਮਾਪਤੀ ਦੇ ਕਾਰਨ ਸੱਤੇ ਤੇ ਬਲਵੰਡੇ ਦੀ ਵਾਰ ਵਿੱਚੋਂ ਇੱਕ ਸ਼ਬਦ ਜੋ ਗੁਰੂ ਦੀ ਉਸਤਤ ਵਿੱਚ ਕਿਹਾ ਗਿਆ, ਰੱਬ ਦੀ ਵਡਿਆਈ ਵਿੱਚ ਕਿਹਾ ਹੈ ਕਿਵੇਂ ਰੱਖਿਆ ਕਰਦਾ ਹੈ, ਉਹ ਆਪਾਂ ਇੱਕ ਵਿਸ਼ਾ ਸਾਂਝਾ ਕਰ ਰਹੇ ਸੀ। ਉਸ ਬਾਣੀ ਵਿੱਚ ਬਚਨ ਕੀਤੇ ਸਨ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਸ ਸਿੱਖ ਦੀ ਜ਼ਿੰਦਗੀ ਦੀ ਸਿਰਜਣਾ ਵੀ ਗੁਰੂ ਕਰਦਾ ਤੇ ਉਹਨੂੰ ਪੂਰਾ ਵੀ ਗੁਰੂ ਕਰਦਾ ਹੈ। ਇੱਥੇ ਭਾਈ ਬਲਵੰਡ ਤੇ ਸਤਾ ਇੱਕ ਗੱਲ ਕਹਿ ਰਹੇ ਨੇ ਕਿ ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰੂ ਰਾਮਦਾਸ ਨੂੰ ਕਹਿੰਦੇ, ਮੈਂ ਜਦੋਂ ਤੁਹਾਡੇ ਵੱਲ ਵੇਖਣਾ, ਤੁਸੀਂ ਕਦੀ ਮੈਨੂੰ ਗੁਰੂ ਨਾਨਕ ਲੱਗਦੇ ਹੋ, ਕਦੀ ਮੈਨੂੰ ਗੁਰੂ ਅੰਗਦ ਦੇਵ ਲੱਗਦੇ ਹੋ, ਲਹਿਣਾ ਜੀ ਲੱਗਦੇ ਹੋ, ਕਦੀ ਮੈਨੂੰ ਗੁਰੂ ਅਮਰਦਾਸ ਜੀ ਲੱਗਦੇ ਹੋ, ਫਿਰ ਗੁਰੂ ਰਾਮਦਾਸ ਜੀ ਦਿਸਦੇ ਹੋ। ਨਿਸ਼ਚਿਤ ਹੀ ਜੇ ਭਾਈ ਸੱਤਾ ਤੇ ਬਲਵੰਡਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲਣ ਤੋਂ ਬਾਅਦ ਕੁਝ ਬੋਲਦੇ ਨੇ ਤੇ ਉਹ ਇਹ ਕਹਿਣਗੇ, ਗੁਰੂ ਗ੍ਰੰਥ ਸਾਹਿਬ ਨੂੰ ਕਹਿਣਗੇ ਕਿ ਤੁਸੀਂ ਮੈਨੂੰ 10 ਪਾਤਸ਼ਾਹੀਆਂ ਦਾ ਸਰੂਪ ਦਿਸਦੇ ਹੋ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਇਹ ਕੋਈ ਭ੍ਰਾਂਤੀ ਤੇ ਭਰਮ ਭੁਲੇਖਾ ਨਹੀਂ ਵੀ ਸਿੱਖ ਕਦੀ ਕਿਹੜੇ ਗੁਰੂ ਦਾ ਨਾਮ ਲੈਂਦਾ ਕਦੀ ਕਿਹੜੇ ਦਾ ਨਹੀਂ। ਅਸਲ ਵਿੱਚ ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਹ ਸਿੱਖ ਸ਼ਬਦ ਅੱਗੇ ਹੀ, ਨਾਮ ਅੱਗੇ ਹੀ, ਬਾਣੀ ਅੱਗੇ ਝੁਕ ਰਿਹਾ ਹੈ, ਨਾਮ ਵੱਖਰੇ ਵੱਖਰੇ ਰੱਖੇ ਤਾਂ ਇੱਥੇ ਬਚਨ ਕਰ ਰਹੇ ਨੇ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਿਹੜੇ ਪਏ, ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ, ਜਿਹੜੇ ਸ਼ਬਦ ਦੀ ਸ਼ਰਨ ਵਿੱਚ ਆ ਗਏ, ਉਹਨਾਂ ਦੀ ਜ਼ਿੰਦਗੀ ਨੂੰ ਗੁਰੂ ਨੇ, ਧੰਨ ਗੁਰੂ ਰਾਮਦਾਸ ਜੀ ਨੇ ਸਿਰਜਣਾ ਵੀ ਸ਼ੁਰੂ ਕੀਤਾ ਤੇ ਫਿਰ ਸਵਾਰਿਆ, ਸਵਾਰ ਦਿੱਤਾ। ਜਿਨ ਸਿਰਿਆ ਤਿਨ ਸਵਾਰਿਆ, ਫਿਰ ਅੱਗੇ ਇੱਕ ਬਚਨ ਪੂਰੀ ਹੋਈ ਕਰਾਮਾਤ, ਜਿਨ੍ਹਾਂ ਜਿਨ੍ਹਾਂ ਨੇ ਉਹਦੇ ਅੱਗੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਮੋਹ ਰੱਛਾ ਨਿਜ ਕਰਦਾ ਕਰੀਐ, ਮੇਰੀ ਰੱਖਿਆ ਕਰੋ, ਮੇਰੀ ਪਾਲਣਾ ਕਰੋ, ਮੇਰੀ ਸਹਾਇਤਾ ਕਰੋ, ਮੇਰੇ ਸਿਰ ਤੇ ਹੱਥ ਰੱਖੋ, ਮੇਰੇ ਸਾਰੇ ਕਾਰਜਾਂ ਵਿੱਚ ਸਹਾਈ ਹੋਵੋ, ਮੈਨੂੰ ਨਾਮ ਦੀ ਪਿਆਸ ਲੱਗ ਜਾਏ, ਮੈਂ ਤੁਹਾਡਾ ਭਜਨ ਕਰਾਂ। ਇਹ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇਹ ਪੰਕਤੀ ਆ ਗਈ ਵੀ ਪੂਰੀ ਹੋਈ ਕਰਾਮਾਤ, ਉਹਨਾਂ ਦੀ ਜ਼ਿੰਦਗੀ ਕਰਾਮਾਤ ਬਣ ਗਈ, ਜ਼ਿੰਦਗੀ ਦੇ ਵਿੱਚ ਕਰਾਮਾਤ ਆ ਗਈ। ਕਰਾਮਾਤ ਦਾ ਅਰਥ ਹੈ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਬਦਲਦੀ ਗਈ ਜ਼ਿੰਦਗੀ। ਔਰ ਇਹੀ ਬਚਨ ਭੱਟਾ ਨੇ ਕਹੇ ਨੇ, ਕਹਿੰਦੇ ਰੱਬ ਕੋਲ ਇੰਨੀ ਦਾਤ ਹੈ, ਅੱਖਾਂ ਦੀ ਜਿਹੜੀ ਅੱਖਾਂ ਦੀ ਨਜ਼ਰ ਹੈ ਉਹ ਵੀ ਉਹਦੇ ਕੋਲ ਹੈ। ਬਚਨ ਕੀਤਾ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਣ। ਤਿਮਰ ਕਹਿੰਦੇ ਨੇ ਵੈਸੇ ਹਨੇਰੇ ਨੂੰ, ਇਹਦੇ ਅਰਥ ਨੇ ਜਿਹੜਾ ਆਪਣੇ ਗੁਰੂ ਦੇ ਚਰਨ ਫੜਦਾ ਉਹਦੀਆਂ ਅੱਖਾਂ ਦਾ ਤਿਮਰ ਦਾ ਅਰਥ ਹਨੇਰਾ ਖਤਮ ਹੋ ਜਾਂਦਾ, ਉਹਨੂੰ ਚਾਨਣ ਹੋ ਜਾਂਦਾ, ਦਿਸਣ ਲੱਗ ਪੈਂਦਾ। ਹੁਣ ਇਹਦੇ ਧਿਆਨ ਦੇਣਾ, ਤਿਮਰ ਦਾ ਅਰਥ ਇੱਥੇ ਅਗਿਆਨ ਵੀ ਹੈ ਪਰ ਬਹਿਰੂਨੀ ਤੌਰ ਤੇ ਵੀ ਅਗਿਆਨ ਹੈ, ਬਰੂਨੀ ਤੌਰ ਤੇ ਵੀ ਚਾਨਣ ਹੋ ਜਾਂਦਾ, ਬਾਹਰੀ ਤੌਰ ਤੇ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਇੱਕ ਖਿਨ ਵਿੱਚ ਉਸ ਬੰਦੇ ਦੀਆਂ ਅੱਖਾਂ ਵਿੱਚੋਂ ਅਗਿਆਨ ਦਾ ਹਨੇਰਾ ਚਲਾ ਜਾਂਦਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਅੱਜ ਹੋਰ ਕੱਲ ਹੋਰ, ਚੜ੍ਹਦੀ ਕਲਾ ਵਿੱਚ। ਫਿਰ ਕਹਿੰਦੇ ਜੇ ਸਤਿਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੈ, ਇਹ ਜੀ ਕੀ ਤਪਤ ਇੱਕ ਰੋਗ ਹੈ, ਜਿੰਦ ਤਪਦੀ ਰਹਿੰਦੀ, ਜੀ ਉਹ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਇਹ ਜਿਹੜੀ ਜਿੰਦ ਦੀ ਤਪਸ਼ ਹੈ, ਤੇ ਤਪਸ਼ ਕਿਉਂ ਹੈ, ਜਿੰਦ ਤਪਦੀ ਰਹਿੰਦੀ ਦਿਨ ਰਾਤ, ਇਹ ਇੱਕ ਰੋਗ ਹੈ। ਤੁਸੀਂ ਅੱਜ ਬਾਹਰ ਹੁਕਮਨਾਮਾ ਪੜ੍ਹਿਆ, ਉਹਦੇ ਵਿੱਚ ਵੀ ਰੋਗ ਆਇਆ ਕਿ ਸਰੀਰ ਤਪਦਾ, ਮਾਥੇ ਪੀਰ ਤੇ ਅੱਗੇ ਬਚਨ ਹੈ ਸਰੀਰ ਜਲਨ ਹੈ, ਭਗਤ ਭੀਖਣ ਜੀ ਦਾ ਸ਼ਬਦ ਹੈ, ਸਰੀਰ ਵਿੱਚ ਜਲਨ ਹੁੰਦੀ, ਸਰੀਰ ਸੜਦਾ। ਉਹ ਜਿਹੜੀ ਤਪਸ਼ ਹੈ ਸਰੀਰ ਦੀ ਤੇ ਮਨ ਦੀ, ਜਿਹਦੀ ਕਿਤੇ ਵੀ ਦਵਾਈ ਨਹੀਂ, ਭੱਟ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਹੋ ਆਪ ਜੀ ਦੇ ਚਰਨਾਂ ਨਾਲ ਜਿਹੜਾ ਜੁੜਦਾ ਹੈ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਉਹ ਤਪਤ ਜਿਹੜੀ ਠੰਡ ਵਿੱਚ ਬਦਲ ਜਾਂਦੀ ਹੈ, ਤਪਦੇ ਹੋਏ ਹਿਰਦੇ ਸ਼ਾਂਤ ਹੋ ਜਾਂਦੇ ਨੇ। ਫਿਰ ਕਹਿੰਦੇ ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਵੱਲ ਭਣ ਮਿਲ ਸੰਗਤ ਧੰਨ ਧੰਨ ਕਰੋ, ਜਿਹੇ ਸਤਿਗੁਰ ਲੱਗ ਪ੍ਰਭ ਪਾਈਐ। ਹੁਣ ਇੱਥੇ ਧਿਆਨ ਦੇਣਾ, ਇਹ ਪਿਛਲੀਆਂ ਜਿਹੜੀਆਂ ਚੀਜ਼ਾਂ ਨੇ ਨਾ, ਉਹ ਥੋੜੀਆਂ ਜਿਹੀਆਂ ਸਰੀਰ ਨਾਲ ਜੁੜੀਆਂ ਹੋਈਆਂ ਨੇ, ਬਈ ਅੱਖਾਂ ਦਾ ਹਨੇਰਾ ਮਿਟਦਾ, ਜੀ ਦੀ ਤਪਤ ਮਿਟਦੀ ਹੈ, ਰਿੱਧ ਸਿੱਧ ਨਵਨਿਧ ਮਿਲਦੀ ਹੈ। ਪਰ ਆਹ ਜਿਹੜੀ ਪੰਕਤੀ ਇਹ ਕਿਸ ਸਿੱਖ ਵਾਸਤੇ ਹੈ, ਵੀ ਜੇ ਸੋਈ ਰਾਮਦਾਸ ਗੁਰ ਵੱਲ ਭਣ ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਇਹ ਪ੍ਰਭ ਪਾਈਐ ਵੀ ਸਿੱਖ ਦੀ ਜ਼ਿੰਦਗੀ ਹੈ, ਇਹ ਗੁਰੂ ਵਿੱਚ ਦਿਨੋ ਦਿਨ ਤਬਦੀਲੀ ਲਿਆਉਣ ਦੀ ਜਿਹੜੀ ਕਲਾ ਹੈ, ਉਸੇ ਨੂੰ ਇਹ ਭਾਈ ਸੱਤਾ ਤੇ ਬਲਵੰਡਾ ਕਹਿੰਦੇ ਪੂਰੀ ਹੋਈ ਕਰਾਮਾਤ। ਕਰਾਮਾਤ ਹੋ ਗਈ ਉਹਦੀ ਜ਼ਿੰਦਗੀ ਵਿੱਚ, ਜਿਹਦੇ ਜੀਵਨ ਵਿੱਚ ਕੋਈ ਆਸ ਨਹੀਂ ਸੀ। ਭਲਾ ਕਦੀ ਸਵਾਸ ਤੋਂ ਬਿਨਾਂ ਵੀ ਬੰਦਾ, ਉਹਦੇ ਸਵਾਸ ਨਾ ਹੋਣ ਤੇ ਫਿਰ ਵੀ ਜਿਉਂਦਾ ਰਹੇ, ਗੁਰੂ ਸਾਹਿਬ ਨੇ ਤੇ ਇਹ ਕਹਿ ਦਿੱਤਾ ਸਵਾਸ ਤੋਂ ਬਿਨਾਂ ਵੀ ਬਚ ਸਕਦਾ। ਇਹਦੇ ਸਵਾਸ ਖਤਮ ਹੋ ਗਏ ਸੀ, ਇਹ ਅਜੇ ਵੀ ਤੁਰਿਆ ਫਿਰਦਾ, ਕਿੰਨੇ ਦੇ ਦਿੱਤੇ। ਇਹ ਸੁੱਕੇ ਹੋਏ ਘਾਹ ਕਿਵੇਂ ਹਰੇ ਹੋ ਗਏ, ਸੁੱਕੀਆਂ ਲੱਕੜਾਂ ਦੇ ਵਿੱਚੋਂ ਸੜੂ ਕਿਵੇਂ ਨਿਕਲਾ, ਸੁੱਕੇ ਕਾਸ਼ਟ ਹਰੇ ਕਿਵੇਂ ਹੋ ਗਏ। ਯਾਨੀ ਕਿ ਕਰਾਮਾਤ ਦੇ ਅਰਥ ਨੇ ਚੇਂਜ ਕਰ ਦੇਣਾ, ਬਦਲ ਜਾਣਾ, ਤਬਦੀਲੀ ਆ ਜਾਣੀ। ਪਰ ਮੈਂ ਇੱਥੇ ਬੇਨਤੀ ਕਰਾਂ, ਅਸੀਂ ਉੱਤੋਂ ਤਬਦੀਲੀ ਆਉਣ ਨੂੰ ਕਹਿ ਦਿੰਦੇ ਹਾਂ ਕਰਾਮਾਤ ਹੋ ਗਈ, ਅੰਦਰਲੀ ਤਬਦੀਲੀ ਨੂੰ ਅਸੀਂ ਮੰਨਦੇ ਨੇ। ਸਭ ਤੋਂ ਵੱਡੀ ਤਬਦੀਲੀ ਤੇ ਜੜ ਵਿੱਚ ਹੈ ਨਾ, ਤਬਦੀਲੀ ਸਭ ਤੋਂ ਵੱਡੀ, ਕਰਾਮਾਤ ਸਭ ਤੋਂ ਵੱਡੀ। ਇਹ ਸੀ ਕਿ ਦੀਸਤ ਮਾਸ ਨਾ ਖਾਏ ਬਿਲਾਈ, ਇਹ ਸਭ ਤੋਂ ਵੱਡੀ ਕਰਾਮਾਤ। ਜਿਸ ਆਦਤ ਨਾਲ ਬੰਦਾ 20-25 ਸਾਲਾਂ ਤੋਂ ਜੁੜਿਆ, ਜਿਹਨੂੰ ਛੱਡਣਾ ਹੀ ਨਾਮੁਮਕਿਨ ਹੈ, ਗੁਰੂ ਨੇ ਕਿਰਪਾ ਕੀਤੀ, ਇਕਦਮ ਸੁਭਾਅ ਦੇ ਵਿੱਚੋਂ ਉਹਦੀ ਖੇਚੀ ਖਤਮ ਕਰ ਦਿੱਤੀ। ਇਹਨੂੰ ਕਹਿੰਦੇ ਪੂਰੀ ਹੋਈ ਕਰਾਮਾਤ। ਕਰਾਮਾਤ ਅੰਦਰੋਂ ਵਾਪਰੇ ਕਿ ਬੰਦੇ ਦਾ ਜੀਵਨ ਅੰਦਰੋਂ ਸੋਚ ਤਬਦੀਲ ਹੋ ਜਾਏ, ਬਸ ਇਹਦੇ ਤੋਂ ਵੱਡੀ ਕੋਈ ਕਰਾਮਾਤ ਨਹੀਂ। ਕਿਉਂਕਿ ਇਹ ਸਭ ਤੋਂ ਔਖਾ ਹੈ, ਸੋਚ ਨੂੰ ਬਦਲਣਾ। ਕੋਲ ਬੈਠੇ ਰਹੋ ਤੁਸੀਂ, ਹਾਂ ਗੁਰੂ ਬਦਲ ਸਕਦਾ ਹੈ, ਪਰ ਗੁਰੂ ਤਾਂ ਬਦਲੇ ਜੇ ਸਿੱਖ ਉਹਦੇ ਅੱਗੇ ਆਪਣਾ ਆਪ ਸੌਂਪੇ। ਇਹ ਉਹਦਾ ਨਿਯਮ ਹੈ, ਜਦੋਂ ਵੀ ਕੁਝ ਬਦਲਦਾ ਹੈ ਨਾ, ਬਦਲ ਸਕਦਾ ਹੈ, ਤਾਂ ਲੋਕ ਨਹੀਂ ਬਦਲਦੇ, ਇਹਦਾ ਕਾਰਨ ਉਹ ਸਮਰਪਿਤ ਨਹੀਂ ਹੁੰਦੇ। ਗੁਰੂ ਨੇ ਬਦਲ ਤੇ ਦੇਣਾ, ਪਰ ਜਿੰਨਾ ਚਿਰ ਅੰਦਰੋਂ ਅਸੀਂ ਗੁਰੂ ਨੂੰ ਆਪਣਾ ਆਪ ਦਿੰਦੇ ਨਹੀਂ, ਸੌਂਪ ਨਹੀਂ ਦਿੰਦੇ, ਉਹਨਾਂ ਚਿਰ ਕੋਈ ਤਬਦੀਲੀ ਨਹੀਂ ਆਏਗੀ, ਗੁਰੂ ਵੀ ਨਹੀਂ ਬਦਲ ਸਕਦਾ ਉਹਨਾਂ ਚਿਰ। ਇਸ ਕਰਕੇ ਕੋਲ ਰਹਿਣ ਵਾਲੇ ਵੀ ਨਹੀਂ ਬਦਲੇ, ਨੇੜੇ ਰਹਿਣ ਵਾਲੇ ਵੀ ਨਹੀਂ ਬਦਲੇ, ਕਿਉਂਕਿ ਉਹਨਾਂ ਨੇ ਆਪਣਾ ਆਪ ਸੌਂਪਿਆ ਨਹੀਂ, ਆਪਣਾ ਆਪ ਛੱਡਿਆ ਨਹੀਂ, ਤੇ ਜਿੰਨਾ ਚਿਰ ਛੱਡਿਆ ਨਹੀਂ ਉਹਨਾਂ ਚਿਰ ਬਦਲਿਆ ਨਹੀਂ। ਸਾਰੇ ਆਉਂਦੇ ਨੇ, ਸਾਰੇ ਸਿੱਖ ਆਉਂਦੇ ਨੇ, ਬਾਣੀ ਵਿੱਚ ਲਿਖਿਆ ਹੋਇਆ ਨਾ, ਸੇਵਕ ਸਿੱਖ ਪੂਜਨ ਸਭ ਆਵੇ, ਇਹ ਵੀ ਬਚਨ ਗੁਰੂ ਰਾਮਦਾਸ ਜੀ ਦੇ, ਸੇਵਕ ਤੇ ਸਿੱਖ। ਹੁਣ ਮੈਂ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਵੀ ਵੇਖੋ ਕਿੰਨਾ ਸੁਮੇਲ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਬਾਣੀ ਦਾ। ਉਹ ਵੀ ਇੱਕ ਸ਼ਬਦ ਵਰਤਦੇ ਨੇ, ਕੱਲ ਆਪਾਂ ਵਿਚਾਰਿਆ ਸੀ, ਸੁਖੀ ਬਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਉਹਦੇ ਵਿੱਚ ਵੀ ਸੇਵਕ ਸਿੱਖ ਆਇਆ। ਤੇ ਅੱਜ ਦਾ ਜਿਹੜਾ ਇੱਕ ਸ਼ਬਦ ਹੋਰ ਹੈ, ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੇਵਕ ਸਿੱਖ ਹਮਾਰੇ ਤਾਰੀਐ, ਤੇ ਗੁਰੂ ਰਾਮਦਾਸ ਜੀ ਵੀ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੇ। ਇਹਨਾਂ ਦੋਵਾਂ ਸ਼ਬਦਾਂ ਦੇ ਅਰਥ ਇੱਕੋ ਹੀ ਨੇ, ਅਰਥ ਇੱਕ ਨਹੀਂ। ਸੇਵਕ ਦਾ ਅਰਥ ਹੈ ਜੋ ਸੇਵਾ ਕਰ ਰਿਹਾ, ਗੁਰੂ ਨਾਲ ਪਿਆਰ ਕਰਦਾ, ਪਰ ਉਹ ਧਰਮ ਦੂਜੇ ਵਿੱਚੋਂ ਆ ਰਿਹਾ ਹੈ, ਕਿਤੇ ਪੀਰ ਬੁੱਧੂ ਸ਼ਾਹ ਆ ਰਿਹਾ, ਕਿਤੇ ਕੋਈ ਸ਼ਾਹ ਦੌਲਾ ਆ ਰਿਹਾ, ਕਿਤੇ ਜਾਨੀ ਖਾਨ ਆ ਰਿਹਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਕਿਤੇ ਸਤ ਸੰਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਕੋਈ ਪੰਡਿਤ ਆ ਰਿਹਾ ਹਰਦਿਆਲ ਵਰਗਾ, ਕਿਤੇ ਕੋਈ ਕਾਜੀ ਆ ਰਿਹਾ, ਕਿਤੇ ਕੋਈ ਮੁੱਲਾ ਆ ਰਿਹਾ, ਕਿਤੇ ਕੋਈ ਯੋਗੀ ਆ ਰਿਹਾ, ਧਰਮ ਉਹਦਾ ਦੂਜਾ ਹੈ, ਆਸਥਾ ਗੁਰੂ ਨਾਨਕ ਤੇ ਰੱਖਦਾ, ਇਹ ਕੌਣ ਹੈ? ਸਿੱਖ ਨਹੀਂ, ਸੇਵਕ ਹੈ। ਸਿੱਖ ਕੌਣ ਹੈ? ਸਿੱਖ ਉਹ ਹੈ ਜਿਹਨੇ ਸਿੱਖ ਧਰਮ ਅਖਤਿਆਰ ਕਰ ਲਿਆ, ਤੇ ਸਿੱਖ ਦੇ ਵਿੱਚ ਦੋਵੇਂ ਗੁਣ ਨੇ, ਉਹ ਸੇਵਕ ਵੀ ਹੈ ਤੇ ਸਿੱਖ ਵੀ ਹੈ, ਦੋਵੇਂ ਕੰਮ। ਇਸ ਲਈ ਗੁਰੂ ਦਾ ਹਿਰਦਾ ਬੜਾ ਵਿਸ਼ਾਲ ਹੈ, ਗੁਰੂ ਦੇ ਸ਼ਬਦ ਵੀ ਬੜੇ ਸੋਚੇ ਸਮਝੇ ਨੇ, ਵੀ ਜੇ ਕੱਲਾ ਸਿੱਖ ਵਰਤ ਲਿਆ ਗਿਆ ਤੇ ਕੱਲਾ ਸਿੱਖ ਧਰਮ ਹੀ ਗੁਰੂ ਨਾਨਕ ਦਾ ਧਰਮ ਰਹਿ ਜਾਏਗਾ, ਦੂਜੇ ਲੋਕ ਵਾਂਝੇ ਰਹਿ ਜਾਣੇ ਗੁਰੂ ਦੀ ਕਿਰਪਾ ਤੋਂ। ਪਰ ਕਰਨੀ ਸਾਰੇ ਜਗਤ ਤੇ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਇਸ ਲਈ ਜਿਨ੍ਹਾਂ ਸ਼ਖਸੀਅਤਾਂ ਨੇ, ਜਿਨ੍ਹਾਂ ਪੰਥਕ ਵੱਡੀਆਂ ਸ਼ਖਸੀਅਤਾਂ ਗੁਰੂ ਨਾਲ ਜੁੜੇ ਹੋਏ ਲੋਕਾਂ ਨੇ ਅਰਦਾਸ ਬਣਾਈ ਸੀ ਨਾ, ਉਹ ਬੜੇ ਨੇੜੇ ਸਨ ਗੁਰੂ ਦੇ, ਜਿਹੜੇ ਉਹਨਾਂ ਨੇ ਸ਼ਬਦ ਘੜੇ ਨੇ, ਸਾਨੂੰ ਅਜੇ ਤੱਕ ਉਹਨਾਂ ਸ਼ਬਦਾਂ ਦੇ ਵੀ ਅਰਥ ਨਹੀਂ ਆਏ ਵੀ ਉਹ ਕੀ ਸਨ। ਤੁਸੀਂ ਅਰਦਾਸ ਵਿੱਚ ਇੱਕ ਸ਼ਬਦ ਪੜੋਗੇ, ਜਦੋਂ ਅਰਦਾਸ ਦੀ ਸਮਾਪਤੀ ਹੁੰਦੀ ਹੈ ਨਾ ਹਰਿਮੰਦਰ ਸਾਹਿਬ ਵਿੱਚ, ਤੇ ਮੈਂ ਉੱਥੋਂ ਦੇ ਪਤਵੰਤੇ ਸੱਜਣਾਂ ਨੂੰ ਇਹ ਬੇਨਤੀ ਕਰਕੇ ਪੁੱਛਿਆ ਵੀ ਸੀ ਵੀ ਜਦੋਂ ਅਰਦਾਸ ਦੀ ਸਮਾਪਤੀ ਤੇ ਸ਼ਬਦ ਕਹਿ ਜਾਂਦੇ ਨੇ ਵੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਉਹਦਾ ਕੀ ਅਰਥ ਹੈ? ਪਹਿਲਾਂ ਸਿੱਖ ਕਹਿ ਲਿਆ ਤੇ ਫਿਰ ਸਰਬੱਤ ਕਹਿ ਲਿਆ, ਇਹਦਾ ਕੀ ਮਤਲਬ ਹੈ? ਦੋ ਸ਼ਬਦ ਕਿਉਂ? ਉਹਨਾਂ ਨੇ ਆਹ ਚੀਜ਼ਾਂ ਪੜ੍ਹੀਆਂ ਨੇ, ਉਹਨਾਂ ਨੇ ਪੜ੍ਹਿਆ ਵੀ ਸਿੱਖ ਤੇ ਜਿਹੜਾ ਹੈ ਖਾਲਸਾ ਹੈ, ਗੁਰੂ ਨਾਨਕ ਦੇ ਧਰਮ ਵਿੱਚ ਆ ਗਿਆ, ਤੇ ਆਹ ਜਿਹੜੇ ਦੂਜੇ ਆ ਰਹੇ ਨੇ, ਕਿਸੇ ਨੇ ਸੁੰਨਤ ਕੀਤੀ, ਕਿਸੇ ਨੇ ਜਨੇਊ ਪਾਇਆ, ਕਿਸੇ ਦਾ ਆਪਣਾ ਧਰਮ ਹੈ, ਉਹਨਾਂ ਨੂੰ ਜਵਾਬ ਦੇਵੇਗਾ ਗੁਰੂ ਵੀ ਤੁਹਾਡਾ ਭਲਾ ਨਹੀਂ ਕਰਨਾ, ਤੁਹਾਨੂੰ ਲਾਹੇਵੰਦ ਨਹੀਂ ਕਰਨਾ। ਉੱਥੇ ਸਿੱਖ ਦੇ ਨਾਲ ਇੱਕ ਸ਼ਬਦ ਵਰਤਿਆ ਸਰਬੱਤ, ਸਰਬੱਤ ਵਿੱਚ ਸਿੱਖ ਵੀ ਆ ਗਿਆ ਤੇ ਦੂਜੇ ਵੀ ਆ ਗਏ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਸਾਰਿਆਂ ਨੂੰ ਲਾਹਾ ਮਿਲ ਜਾਏ, ਸਿੱਖ ਨੂੰ ਵੀ ਮਿਲੇ, ਸੇਵਕ ਨੂੰ ਵੀ ਮਿਲੇ। ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ। ਜਦੋਂ ਕੋਈ ਸੇਵਕ ਸਿੱਖ ਕਹਿੰਦੇ ਗੁਰੂ ਕੋਲ ਆਉਂਦਾ, ਤਰੀਕਾ ਇੱਕੋ ਹੈ, ਜੋੜਾ ਸਾਰੇ ਲਾਉਂਦੇ ਨੇ, ਸਿਰ ਸਾਰੇ ਢੱਕਦੇ ਨੇ, ਸਾਰੇ ਚੰਗੀ ਤਰ੍ਹਾਂ ਪੰਜ ਇਸ਼ਨਾਨਾਂ ਕਰਕੇ ਅੰਦਰ ਆਉਂਦੇ ਨੇ, ਮੱਥਾ ਇੱਕੋ ਜਿਹਾ ਟੇਕਿਆ, ਪਰਿਕਰਮਾ ਇੱਕੋ ਜਿਹੀ ਕੀਤੀ, ਹੱਥ ਵੀ ਜੋੜੇ, ਦੇਗ ਵੀ ਕਰਾਈ, ਹੁਕਮਨਾਮਾ ਸੁਣਿਆ, ਕਥਾ ਸੁਣੀ, ਕੀਰਤਨ ਸੁਣਿਆ, ਝਾੜੂ ਫੇਰਿਆ, ਸਾਰੇ ਬਾਹਰੀ ਤੌਰ ਤੇ ਕਰਮ ਇੱਕੋ ਜਿਹਾ ਕਰ ਰਹੇ ਨੇ, ਪਰ ਗੱਲ ਕਿਤੇ ਹੋਰ ਅੜ ਗਈ। ਉਹ ਕਿਹੜੀ ਸੀ? ਇੱਥੋਂ ਤੱਕ ਵੀ ਸਤਿਗੁਰਾਂ ਨੇ ਕਹਿ ਦਿੱਤਾ ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਉਣ ਵਾਲੇ ਵੀ ਵਿੱਚ ਹੀ ਆ ਗਏ, ਬੋਲਣ ਵਾਲੇ ਵੀ, ਗਾਉਣ ਵਾਲੇ ਵੀ ਨਾਲ ਹੀ ਰਲ ਗਏ, ਬੋਲਣ ਵਾਲੇ ਵੀ। ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਹੁਣ ਕੀਤਾ ਤੇ ਜ਼ਰੂਰ, ਦਿਹਾੜੀ ਤੇ ਗਏ ਸਾਰੇ ਮਜ਼ਦੂਰ, ਸਾਰੇ ਮਜ਼ਦੂਰਾਂ ਨੇ ਦਿਹਾੜੀ ਕੀਤੀ, ਦਸ ਜਣੇ ਸਨ, ਪਰ ਦਸਾਂ ਵਿੱਚੋਂ ਦੋ ਦੀ ਲਿਖੀ ਗਈ ਵਿੱਚ ਵੀ ਇਹ ਆਏ ਸਨ, ਅੱਠਾਂ ਨੂੰ ਕਹਿ ਦਿੱਤਾ ਤੁਸੀਂ ਨਹੀਂ। ਕਿਉਂ? ਜਿਹੜਾ ਕੰਮ ਉਹਨਾਂ ਨੂੰ ਦਿੱਤਾ ਸੀ ਉਹਨਾਂ ਨੇ ਚੰਗੀ ਤਰ੍ਹਾਂ ਨਹੀਂ ਕੀਤਾ, ਜਿੰਨਾ ਕੰਮ ਕੀਤਾ ਉਹਨਾਂ ਨੁਕਸਾਨ ਕਰ ਦਿੱਤਾ, ਨਾਲ ਚਾਰ ਇੱਟਾਂ ਇੱਧਰ ਸਿੱਟੀਆਂ, ਚਾਰ ਡੇਗ ਵੀ ਦਿੱਤੀਆਂ। ਇਸ ਲਈ ਸ਼ਾਮ ਨੂੰ ਹਿਸਾਬ ਹੋਇਆ ਤੇ ਉਸ ਮਾਲਕ ਨੇ ਕਹਿ ਦਿੱਤਾ ਵੀ ਤੂੰ ਕੰਮ ਤੇ ਕੀਤਾ ਸੱਜਣਾ, ਨੁਕਸਾਨ ਵੀ ਕਰ ਚੱਲਾ, ਤੇਰਾ ਲੇਖਾ ਬਰਾਬਰ ਹੋ ਗਿਆ, ਮੇਰੇ ਕੋਲ ਕੋਈ ਪੈਸਾ ਨਹੀਂ ਦੇਣ ਲਈ, ਮੇਰੇ ਕੋਲ ਕੁਝ ਨਹੀਂ। ਲੇਖੇ ਵਿੱਚ ਲੱਗਣਾ, ਥਾਂ ਪੈਣਾ, ਇਹ ਬੜੀ ਸੁੰਦਰ ਅਰਦਾਸ ਹੈ। ਸਿੱਖੀ ਦਾ ਸ਼ਬਦ ਬੜਾ ਸੋਹਣਾ, ਜਦੋਂ ਆਪਾਂ ਕਹਿੰਦੇ ਸਤਿਗੁਰੂ ਸਿੱਖਾਂ ਦੀ ਸੇਵਾ, ਥਾਂ ਪਾਉਣੀ, ਥਾਂ ਪਾਉਣੀ ਬੜੀ ਉੱਚੀ ਗੱਲ, ਕੱਲੀ ਕਰਨੀ ਤੇ ਆਪਾਂ ਸਾਰੇ ਕਰ ਹੀ ਰਹੇ ਹਾਂ, ਕਰੀ ਆਪਾਂ ਸਾਰੇ ਜਾਣੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੇਵਾ ਕਰ ਰਹੇ ਹਾਂ, ਸਿਮਰਨ, ਇਹ ਸਾਰਾ ਕੁਝ ਹੋ ਰਿਹਾ। ਪਰ ਮੈਂ ਜਿਵੇਂ ਕੱਲ ਬੇਨਤੀ ਕੀਤੀ ਸੀ ਕਦੀ ਗੁਰੂ ਨੂੰ ਆ ਕੇ ਵੀ ਪੁੱਛਿਆ ਵੀ ਤੁਹਾਡੇ ਰਜਿਸਟਰ ਵਿੱਚ ਮੇਰਾ ਨਾਂ ਆਇਆ ਕਿ ਮੈਂ ਕੱਲਾ ਹੀ ਕਰੀ ਤੁਰਿਆ ਜਾਣਾ, ਕਿਤੇ ਲੇਖੇ ਵੀ ਪਈ ਗੱਲ? ਤੇ ਅੱਗੋਂ ਜਵਾਬ ਮਿਲੇਗਾ ਲੇਖੇ ਤਾਂ ਨਹੀਂ ਪਈ ਕਿਉਂਕਿ ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੂਵਾ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਇਹ ਕੀਤਾ ਜੀ ਇਹ ਦਿਓ ਜ਼ਰੂਰ। ਇਹ ਨਹੀਂ ਮੈਂ ਕਹਿ ਰਿਹਾ ਵੀ ਗੁਰੂ ਕੋਲੋਂ ਅਰਦਾਸ ਨਹੀਂ ਕਰਨੀ, ਮੰਗਣਾ ਨਹੀਂ, ਪਰ ਦਾਵਾ ਨਹੀਂ। ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਖੱਟਿਆ ਸੀ ਹੰਕਾਰ ਵਿੱਚ ਹੀ ਖੱਟਿਆ ਸੀ। ਕੀਤੀ ਹੋਵੇਗੀ ਸੇਵਾ, ਕੀਤਾ ਹੋਵੇਗਾ ਸਿਮਰਨ, ਕੀਤੇ ਹੋਣਗੇ 40 ਦਿਨ, ਹੰਕਾਰ ਵਿੱਚ ਕੀਤੇ ਸਨ, ਹੰਕਾਰ ਵਿੱਚ ਮੰਗਿਆ ਸੀ, ਹੰਕਾਰ ਵਿੱਚ ਹੀ ਚਲਾ ਗਿਆ, ਖੱਟਿਆ ਵੀ ਸੀ ਗਵਾਇਆ ਵੀ ਗਿਆ। ਇਹ ਨਹੀਂ ਵੀ ਖੱਟਿਆ ਨਹੀਂ ਜਾਂਦਾ, ਖੱਟਿਆ ਜਾਂਦਾ ਜ਼ਰੂਰ, ਹਉ ਵਿੱਚ ਖੱਟਿਆ ਹਉ ਵਿੱਚ ਗਿਆ। ਤੇ ਇੱਥੇ ਆ ਕੇ ਤੇ ਗੁਰੂ ਨਾਨਕ ਨੇ ਹੱਦ ਹੀ ਕਰ ਦਿੱਤੀ, ਕਹਿਣ ਲੱਗੇ ਹਉ ਵਿੱਚ ਕੁੜਿਆਰ ਸਚਿਆਰ ਦੋਵੇਂ, ਝੂਠੇ ਵੀ ਹੰਕਾਰ ਵਿੱਚ ਤੇ ਸੱਚੇ ਵੀ ਹੰਕਾਰ ਵਿੱਚ, ਪਾਪੀ ਵੀ ਹੰਕਾਰ ਵਿੱਚ ਤੇ ਪੁੰਨੀ ਵੀ ਹੰਕਾਰ ਵਿੱਚ, ਹਉ ਵਿੱਚ ਕੁੜਿਆਰ ਸਚਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਇਹ ਗੱਲਾਂ ਬੜੀਆਂ ਅਹਿਮ ਨੇ, ਇਹ ਇੱਕ ਬਰੀਕ ਬਰੀਕ ਨੁਕਤਿਆਂ ਦੇ ਉੱਤੇ ਚੋਟ ਕਰਦੀਆਂ ਨੇ ਜਿੱਥੇ ਅਸੀਂ ਗਲਤੀ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਫੋਲਦੇ ਨਹੀਂ। ਸੱਚੇ ਪਾਤਸ਼ਾਹ ਜੀ ਇੱਕ ਪਾਸੇ ਤਾਂ ਕਹਿੰਦੇ ਆ ਵੀ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਕੂੜ ਦੇ ਖੁੱਟੇ ਨਾਨਕਾ ਓੜਕ ਸੱਚ ਰਹੀ, ਤੁਸੀਂ ਸੱਚ ਦੀ ਹਮਾਇਤ ਕਰ ਰਹੇ ਹੋ, ਤੁਸੀਂ ਕਹਿੰਦੇ ਹੋ ਸੱਚ ਬੋਲਣਾ ਚਾਹੀਦਾ ਸੱਚ ਕਮਾਉਣਾ ਚਾਹੀਦਾ, ਇੱਥੇ ਕਿਉਂ ਕਹਿ ਦਿੱਤਾ ਵੀ ਹਉ ਵਿੱਚ ਸਚਿਆਰ ਕੁੜਿਆਰ, ਸੱਚਾ ਵੀ ਉਸੇ ਲਾਈਨ ਵਿੱਚ ਖੜਾ ਕਰ ਦਿੱਤਾ ਤੇ ਝੂਠਾ ਵੀ, ਬਰਾਬਰ ਹੋ ਤੁਸੀਂ ਦੋਵੇਂ। ਇਹ ਬੜੀ ਵੱਡੀ ਚੋਟ ਹੈ। ਔਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਵੇਖੇ ਨੇ ਜਿਨ੍ਹਾਂ ਦੀ ਵਿਆਖਿਆ ਮੈਂ ਇੰਨੇ ਸਾਲਾਂ ਤੋਂ ਸੁਣੀ ਵੀ ਬਹੁਤ ਹੈ, ਪਹਿਲਾਂ ਕਰਨੀ ਤੇ ਬਾਅਦ ਵਿੱਚ ਸ਼ੁਰੂ ਹੋਈ। ਇਹਨਾਂ ਸ਼ਬਦਾਂ ਦੀ ਵਿਆਖਿਆ ਬਹੁਤ ਘੱਟ ਕਿਤੇ ਮਿਲੇਗੀ, ਨਹੀਂ ਤੇ ਸਾਡੇ ਹੰਕਾਰ ਨੂੰ ਚੋਟ ਅਸੀਂ ਨਹੀਂ ਮਾਰਦੇ। ਜਿੱਥੇ ਅਸੀਂ ਸੱਚ ਕਮਾਉਂਦੇ ਹਾਂ ਉੱਥੇ ਹੰਕਾਰੀ ਵੀ ਹੈ ਨਾਲ, ਹੰਕਾਰ ਗੁਰੂ ਨੂੰ ਪ੍ਰਵਾਨ ਨਹੀਂ। ਜਿੱਥੇ ਅਸੀਂ ਇਹ ਕਹਿ ਦਿੰਦੇ ਹਾਂ ਵੀ ਹੁਣ ਸਾਡੇ ਵਰਗਾ ਕੋਈ ਨਹੀਂ ਰਿਹਾ, ਅਸੀਂ ਸਭ ਸੈੱਟ ਕਰ ਦਿੱਤਾ, ਉੱਥੇ ਹੰਕਾਰ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਤੇ ਸਤਿਗੁਰੂ ਨੇ ਕਹਿ ਦਿੱਤਾ ਵੀ ਤੇਰਾ ਸੱਚ ਲੇਖੇ ਵਿੱਚ ਨਹੀਂ ਪਿਆ ਸੱਜਣਾ, ਸੱਚਾ ਤੂੰ ਹੈ ਕੋਈ ਸ਼ੱਕ ਨਹੀਂ, ਸੱਚ ਬੜਾ ਬੋਲਣਾ, ਪਰ ਮੇਰੇ ਕੋਲ ਨਹੀਂ ਆਇਆ, ਪਿੱਛੇ ਰਹਿ ਗਿਆ ਕਿਤੇ, ਉਹ ਤੇਰਾ ਕਲਿੱਕ ਗਲਤ ਹੋ ਗਿਆ, ਉਹ ਕਿਤੇ ਹੋਰ ਸੇਵ ਹੋ ਗਿਆ, ਕਿਤੇ ਹੋਰ ਚਲਾ ਗਿਆ ਸਾਰਾ ਕੁਝ, ਮੇਰੇ ਇੱਥੇ ਤੇ ਪੇਜ ਖਾਲੀ ਪਿਆ, ਤੇਰਾ ਨਾਮ ਹੀ ਕੋਈ ਨਹੀਂ ਆਇਆ, ਤੇਰੇ ਸੱਚ ਦਾ ਕੱਲਾ ਬੋਲਦਾ ਰਿਹਾ ਕਿਤੇ ਕਮਰੇ ਵਿੱਚ ਬਹਿ ਗਿਆ, ਬੋਲੀ ਚੱਲ ਉੱਥੇ। ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਉ ਮੈਂ ਬੂਝੈ ਤਾਂ ਦਰ ਸੂਝੈ। ਇਸ ਹਉਮੈ ਨੂੰ ਕੋਈ ਬੁੱਝ ਲਵੇ ਕੀ ਹੈ, ਇਹਦੇ ਬਾਰੇ ਜਾਣ ਲਵੇ, ਇਹਦੇ ਕੋਲ ਬੈਠ ਕੇ ਇਸ ਨੂੰ ਚੰਗੀ ਤਰ੍ਹਾਂ ਦੇਖੇ ਇਹ ਕੀ ਬਿਮਾਰੀ ਹੈ। ਹਉਮੈ ਬੁੱਝੈ, ਇੱਥੇ ਬੁੱਝੈ ਦਾ ਅਰਥ ਹੈ ਜਾਣਨਾ, ਤਾਂ ਦਰ ਸੁੱਝੈ, ਜਿਉਂ ਹੀ ਹਉਮੈ ਨੂੰ ਬੁੱਝਿਆ ਇਸ ਹਉਮੈ ਦੇ ਵਿੱਚੋਂ ਹੀ ਦਰ ਸੁੱਝਦਾ ਹੈ, ਹੋਰ ਕਿਤਿਓਂ ਨਹੀਂ। ਹਉਮੈ ਦਾ ਅਰਥ ਹੈ ਮੇਰਾ ਆਪਣਾ ਆਪ, ਤਾਂ ਦਰ ਸੁੱਝੈ, ਨਹੀਂ ਤੇ ਜੇ ਹਉਮੈ ਨੂੰ ਨਹੀਂ ਬੁੱਝਿਆ ਤੇ ਨਾ ਦਰ ਸੁੱਝਿਆ ਤੇ ਫਿਰ ਗਿਆਨ ਵਿਹੂਣਾ ਕਥ ਕਥ ਲੋਝੈ, ਫਿਰ ਤੇਰਾ ਕੋਈ ਗਿਆਨ ਨਹੀਂ, ਕਥਾ ਕਰੀ ਜਾਣਾ, ਕਥੀ ਜਾਣਾ, ਬੋਲੀ ਜਾਣਾ, ਲਿਖੀ ਜਾਣਾ, ਗਿਆਨ ਵਿਹੂਣਾ ਹੈ ਤੂੰ, ਫਿਰ ਤੇਰਾ ਹੰਕਾਰ ਆਪਣੇ ਹੀ ਹੈ, ਫਿਰ ਬੁੱਝਣ ਤੋਂ ਬਿਨਾਂ ਥਾਂ ਨਹੀਂ ਪਏਗੀ ਤੇਰੀ ਕੋਈ ਵੀ ਕਮਾਈ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਇਸ ਮੁੱਲਾਂ ਨੇ ਘਰ ਮਸੀਤ ਬਣਾ ਲਈ, ਉਦਾਹਰਣ ਹੀ ਦਿੱਤਾ ਮੁੱਲਾਂ ਦਾ, ਸਿਰਫ ਗੱਲ ਤੇ ਆਪਣੀ ਵਿੱਚ ਉਦਾਹਰਣ ਦਿੱਤੀ ਹੈ। ਘਰੇ ਦਾ ਅਰਥ ਹੈ ਵੀ ਜਿਹੜਾ ਤੇਰਾ ਗੀਤ ਹੈ ਨਾ, ਜਿਹੜਾ ਤੇਰਾ ਗਿਆਨ ਹੈ, ਉਹ ਤੇਰੀ ਖੋਪਰੀ ਦੀ ਕਾਢ ਹੈ, ਉਹ ਗਿਆਨ ਗੁਰੂ ਵਾਲਾ ਹੈ ਨਹੀਂ। ਉਹ ਗਿਆਨ ਤੇਰੇ ਅੰਤਿਸ਼ਕਰਨ ਵਿੱਚੋਂ ਨਹੀਂ ਆਇਆ, ਇੱਥੋਂ ਉਪਰੋਂ ਉਪਰੋਂ ਆਇਆ ਕਿ ਯੰਤਰ ਲੱਗਾ ਹੋਇਆ ਸਿਰ ਵਿੱਚ, ਇਧਰੋਂ ਰਿਕਾਰਡ ਕੀਤਾ, ਇਧਰੋਂ ਬੋਲ ਦਿੱਤਾ, ਇਧਰੋਂ 10-12 ਕਿਤਾਬਾਂ ਇਕੱਠੀਆਂ ਕੀਤੀਆਂ, ਉਹਨਾਂ ਵਿੱਚੋਂ ਕੱਢ ਕੱਢ ਕੇ ਪੰਕਤੀਆਂ ਕਿਤਾਬ ਲਿਖ ਦਿੱਤੀ, ਉਹ ਵੀ ਬਣ ਗਿਆ ਗਿਆਨ। ਚੰਗਾ ਹੈ, ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਗਲਤ ਹੈ, ਬਾਣੀ ਲਿਖਣੀ ਗਲਤ ਨਹੀਂ, ਬਾਣੀ ਬੋਲਣੀ ਵੀ ਗਲਤ ਨਹੀਂ, ਬਾਣੀ ਸੁਣਨੀ ਵੀ ਗਲਤ ਨਹੀਂ, ਪਰ ਇਹ ਪੰਕਤੀ ਕਿਤੇ ਇੱਥੇ ਆ ਕੇ ਚੋਟ ਮਾਰ ਜਾਂਦੀ ਵੀ ਹਉ ਵਿੱਚ ਸਚਿਆਰ ਕੁੜਿਆਰ, ਇਹ ਸੱਚਾ ਵੀ ਹੰਕਾਰੀ ਹੋ ਗਿਆ, ਕਿਉਂਕਿ ਇਹਦਾ ਗਿਆਨ ਨਿੱਜ ਗਿਆਨ ਨਹੀਂ, ਨਿੱਜ ਗਿਆਨ ਆਪਣਾ ਨਹੀਂ, ਆਪਣੇ ਵਿੱਚੋਂ ਨਹੀਂ ਆਇਆ। ਗਿਆਨ ਦੋ ਤਰ੍ਹਾਂ ਦਾ ਨਾ, ਅੱਜ ਕੱਲ ਜਿਸ ਗਿਆਨ ਨੇ ਸਿੱਖ ਕੌਮ ਦਾ ਬਹੁਤਾ ਨੁਕਸਾਨ ਕੀਤਾ, ਉਹ ਗੋਦ ਲਿਆ ਹੋਇਆ ਗਿਆਨ ਹੈ। ਇਹ ਇੱਕ ਬੜਾ ਸੁੰਦਰ ਵਿਸ਼ਾ ਹੈ, ਗੋਦ ਲਿਆ ਹੋਇਆ ਗਿਆਨ, ਗੋਦ ਲਿਆ, ਉਹਨੂੰ ਜਨਮ ਕਿਸੇ ਹੋਰ ਦਿੱਤਾ ਸੀ, ਉਥੋਂ ਚੁੱਕ ਲਿਆ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਫਿਰ ਦਾਅਵਾ ਕਰ ਦਿੱਤਾ ਮੇਰਾ ਹੈ ਬੱਚਾ, ਉਹਦਾ ਆਪਣਾ ਨਹੀਂ। ਉਹਨੂੰ ਬੱਚੇ ਦਾ ਆਨੰਦ ਉਦਣ ਆਵੇਗਾ ਉਸ ਮਾਂ ਨੂੰ ਜਿੱਦਣ ਉਹ ਆਪਣੇ ਸਰੀਰ ਵਿੱਚੋਂ ਉਸ ਨੂੰ ਜਨਮ ਦੇਵੇਗੀ, ਉਹਦਾ ਮੋਹ ਤਾਂ ਬਣੇਗਾ, ਰਿਲੇਟਡ ਤਾਂ ਹੋਵੇਗੀ, ਸੰਬੰਧਿਤ ਤਾਂ ਬਣੇਗੀ, ਨਹੀਂ ਤੇ ਉਪਰੀ ਉਪਰੀ ਰਹੇਗੀ। ਬੱਚੇ ਗੋਦ ਲੈ ਜਾਂਦੇ ਨੇ, ਖਰੀਦੇ ਜਾਂਦੇ ਨੇ ਪੈਸੇ ਦੇ, ਗੋਦ ਲੈ ਜਾਂਦੇ ਨੇ, ਖਰੀਦੇ ਜਾਂਦੇ ਨੇ, ਪਰ ਉਹਨਾਂ ਨਾਲ ਮੋਹ ਨਹੀਂ ਬਣਦਾ, ਉਹਨਾਂ ਨਾਲ ਸੰਬੰਧ ਨਹੀਂ ਬਣਦਾ। ਇਸ ਕਰਕੇ ਸਾਡਾ ਵੀ ਉਸ ਗਿਆਨ ਨਾਲ, ਉਸ ਧਰਮ ਨਾਲ ਨਿੱਜੀ ਤੌਰ ਤੇ ਕੋਈ ਸੰਬੰਧ ਨਹੀਂ ਬਣਦਾ, ਜਿਹੜਾ ਅਸੀਂ ਬਾਹਰੋਂ ਬਾਹਰੋਂ ਇਕੱਲਾ ਸਿੱਖਣੇ, ਆਪਣੇ ਵਿੱਚੋਂ ਜਨਮ ਨਹੀਂ ਲੈਂਦੇ। ਇਹ ਗੱਲ ਠੀਕ ਹੈ ਵੀ ਪਹਿਲਾਂ ਬਾਹਰੋਂ ਲੈਣਾ ਪੈਂਦਾ, ਦੋ ਮਿਲ ਕਾਰਜ ਉਪਜੈ, ਪਹਿਲਾਂ ਬਾਹਰੋਂ ਲਿਆ ਜਾਂਦਾ ਹੈ, ਫਿਰ ਬਾਹਰਲਾ ਗਿਆਨ ਅੰਦਰਲੇ ਗਿਆਨ ਨੂੰ ਬਾਹਰ ਕੱਢੇ। ਜਦੋਂ ਕੱਪੜਾ ਸੀਪਦਾ ਉਦੋਂ ਵੀ ਇੱਕ ਧਾਗਾ ਬਾਹਰੋਂ ਜਾਂਦਾ ਹੈ, ਜਿਹੜਾ ਥੱਲੇ ਵਾਲੇ ਨੂੰ ਖਿੱਚ ਕੇ ਬਾਹਰ ਲਿਆਉਂਦਾ ਤੇ ਫਿਰ ਦੋ ਕੱਪੜੇ ਆਪਸ ਵਿੱਚ ਸੀਪਦੇ ਨੇ। ਬਾਹਰਲੇ ਗਿਆਨ ਦੀ ਜ਼ਰੂਰਤ ਤਾਂ ਹੈ, ਮੈਂ ਇੱਥੇ ਇਹ ਨਹੀਂ ਕਹਿ ਰਿਹਾ ਵੀ ਬਾਹਰੀ ਗਿਆਨ ਨਹੀਂ ਚਾਹੀਦਾ, ਪਰ ਇਕੱਲਾ ਹੀ ਬਾਹਰਲਾ ਧਾਗਾ ਥੱਲੇ ਵਾਲਾ ਤੇ ਧਾਗਾ ਨਾਲ ਆਏ ਨਹੀਂ, ਉਪਰੋਂ ਪਾਣੀ ਪਾਈ ਜਾਂਦੇ ਆ ਨਲਕੇ ਵਿੱਚ, ਉਹਦੇ ਵਿੱਚ ਸਿਸਟਮ ਤੇ ਹੈ ਹੀ ਨਹੀਂ ਕੱਢਣ ਵਾਲਾ, ਉਹ ਤੇ ਖਰਾਬ ਪਿਆ ਹੋਇਆ, ਥੱਲੇ ਵਾਲਾ ਪਾਣੀ ਤਾਂ ਆਏ ਨਹੀਂ, ਉਪਰੋਂ ਪਾ ਦਿੱਤਾ। ਇਸ ਕਰਕੇ ਰਗੜ ਲੱਗ ਲੱਗ ਕੇ ਕ੍ਰੋਧੀ ਹੋ ਗਿਆ ਗਿਆਨ ਵਾਲਾ, ਭਬਾਕੇ ਨਿਕਲਦੇ ਨੇ ਅੰਦਰੋਂ, ਅਗਨੀ ਨਿਕਲਦੀ ਹੈ। ਤਾਂ ਇਸ ਨੂੰ ਕਿਹਾ ਵੀ ਗਿਆਨ ਵਿਹੂਣਾ ਕਥ ਕਥ ਲੂਜੈ। ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਸਾਂਝਾ ਕਰ ਰਿਹਾ ਸੀ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ, ਸਭ ਗਾਵੈ ਹਰ ਹਰ ਉੱਤਮ ਬਾਣੀ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ। ਲਿਖਿਆ ਕਿੰਨਾ ਦਾ ਜਾਂਦਾ, ਥਾਂ ਕਿੰਨਾ ਦਾ ਪੈਂਦਾ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇੱਕ ਬੜਾ ਪ੍ਰਚਲਿਤ ਸ਼ਬਦ ਹੈ ਸਿੱਖੀ ਵਿੱਚ ਜੀ, ਸਤ ਬਚਨ, ਜੋ ਕਹਿੰਦੇ ਹੋ ਪ੍ਰਵਾਨ ਦੱਸੋ, ਇਹ ਸਿਰਫ ਗੁਰੂ ਵਾਸਤੇ ਹੈ ਸਤ ਬਚਨ। ਜਿਹੜੀ ਚੀਜ਼ ਦੀ ਆਪਾਂ ਅੱਜ ਵਿਆਖਿਆ ਕਰ ਰਹੇ ਹਾਂ ਨਾ, ਵੀ ਬੰਦਾ ਨੀਚ ਤੋਂ ਊਚ ਹੋ ਜਾਂਦਾ ਹੈ, ਬਦਲ ਜਾਂਦਾ ਹੈ, ਉਹਨੂੰ ਫਰਕ ਪੈ ਜਾਂਦਾ, ਕਰਾਮਾਤ ਹੋ ਜਾਂਦੀ, ਪੂਰੀ ਹੋਈ ਕਰਾਮਾਤ ਸਿੱਧੀ ਨਹੀਂ ਜੇ ਹੋਣੀ ਬਿਲਕੁਲ, ਅਸੀਂ ਬੈਠੇ ਰਹੇ ਸਾਰੀ ਉਮਰ, ਇਹ ਹੋਣੀ ਹੈ ਜੀ ਸਤ ਬਚਨ। ਬਸ ਇਹਨਾਂ ਸਤ ਬਚਨ ਵੀ ਗੁਰੂ ਨੇ ਕਿਹਾ ਨਾ ਵੀ ਤੂੰ ਦੋ ਪ੍ਰਸ਼ਾਦੇ ਸ਼ੱਕ, ਹੁਣੇ ਕਿਹਾ ਸੀ ਦੋ ਪ੍ਰਸ਼ਾਦੇ ਸ਼ੱਕ, ਦੋ ਸ਼ੱਕ ਕੇ ਆਇਆ, ਆਉਂਦਿਆਂ ਸਾਰ ਪੁੱਛਿਆ 10 ਕਿੰਨੇ ਛਕੇ ਨੇ, ਕਹਿੰਦੇ ਦੋ ਗਲਤੀ ਕੀਤੀ, ਫਿਰ ਵੀ ਸਤ ਬਚਨ। ਸਤ ਬਚਨ ਦਾ ਮਤਲਬ ਹੈ ਕਿ ਮੇਰੀ ਹੋਂਦ ਹੀ ਕੋਈ ਨਹੀਂ, ਇਹ ਜਾਣ ਕੇ ਕਹਿਣਗੇ, ਵਾਰ ਵਾਰ ਉਹਨੂੰ ਟਣਕਾਉਣਗੇ ਗੁਰੂ ਸਾਹਿਬ, ਵਿੱਚੋਂ ਝਟਕੇ ਦੇਣਗੇ ਵੀ ਕਿਤੋਂ ਇਹ ਬੋਲਦਾ ਕਿ ਨਹੀਂ, ਗਲਤ ਵੀ ਕਹੇਗਾ। ਇੱਕ ਵਾਰੀ ਉਹਨੂੰ ਕਹਿਣਗੇ ਕਰ ਬਾਣੀ ਪੜ, ਇੱਕ ਸ਼ਬਦ ਆਏਗਾ ਗਾਵੋ ਸੁਣੋ ਪੜੋ ਨਿਤ ਭਾਈ, ਵੀ ਪੜ ਕੇ ਆ ਬਾਣੀ, ਅਜੇ ਪੜ ਕੇ ਆਏ ਨਹੀਂ ਸੀ, ਥੋੜਾ ਜਿਹਾ ਮੋਢੇ ਇੱਧਰ ਖੜੇ ਕਰਕੇ ਵੀ ਅੱਜ ਆਇਆ ਪੜ ਕੇ, ਤੇ ਆਉਂਦਿਆਂ ਸਾਰ ਅੱਗੋਂ ਹੁਕਮਨਾਮਾ ਆ ਗਿਆ ਵੀ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜਿਹੜੀ ਚੀਜ਼ ਨੂੰ ਕਿਹਾ ਸੀ ਕਰ ਉਹਨੂੰ ਕਹਿਤਾ ਤੂੰ ਗਲਤ ਕੀਤਾ, ਇਹ ਕੀ ਕਾਰਨ ਹੈ? ਵਿਰੋਧੀ ਨੇ ਸ਼ਬਦ, ਗੁਰੂ ਕਹਿੰਦੇ ਉਸ ਨੂੰ ਜਿਹਦੇ ਕੋਲ ਵਿਰੋਧੀ ਸ਼ਬਦ ਨੇ, ਉਹ ਹੀ ਹੈ ਗੁਰੂ। ਕਿਉਂਕਿ ਉਹ ਹਰ ਇੱਕ ਚੀਜ਼ ਨੂੰ ਅੰਦਰੋਂ ਤੋੜ ਤੋੜ ਕੇ ਕੱਢ ਕੱਢ ਕੇ ਵਿੱਚੋਂ ਗੰਦ ਨੂੰ ਵਿੱਚੋਂ ਖਾਲੀ ਕਰਨਾ ਚਾਹੁੰਦਾ ਵੀ ਉਹ ਕਿਸੇ ਚੀਜ਼ ਦੇ ਨਾਲ ਵੱਜ ਨਾ ਜਾਏ, ਕਰੇ ਵੀ ਤੇ ਛੁੱਟਦਾ ਜਾਏ ਨਾਲੋਂ ਨਾਲ, ਨਾਲੋਂ ਨਾਲ ਨਿਕਲਦਾ ਜਾਏ। ਜਿਵੇਂ ਕੋਈ ਬੰਦਾ ਮਾਂਜਾ ਮਾਰਦਾ ਆਪਣੇ ਘਰ ਦੇ ਵਿੱਚ ਝਾੜੂ ਦਿੰਦਾ ਹੈ, ਤੇ ਜੇ ਉਹ ਝਾੜੂ ਦਿੰਦਾ ਜਾਏ ਤੇ ਉਨੀਆਂ ਤੇਲਾਂ ਨਾਲ ਝਾੜੂ ਦੀਆਂ ਖਿਲਰ ਜਾਣ, ਪਿੱਛੇ ਉਹ ਕਾਹਦਾ ਝਾੜੂ ਹੈ? ਕੂੜਾ ਤੇ ਕੱਢ ਦਿੱਤਾ, ਝਾੜੂ ਨੇ ਉਹ ਕੂੜੇ ਵਾਲੀ ਥਾਂ ਲੈ ਲਈ, ਤੇਲਾਂ ਖਿਲਰ ਗਈਆਂ ਉੱਥੇ, ਫਿਰ ਕੀ ਬਣੇਗਾ? ਗੁਰੂ ਸਾਹਿਬ ਦਾ ਮਤਲਬ ਇਹ ਮਾਂਜਾ ਮਾਰ ਪਰ ਤੀਲੇ ਨਾ ਖਿਲਰ ਜਾਣ ਪਿੱਛੇ, ਕਿਤੇ ਉਸ ਮਾਂਜੇ ਦੇ ਤੀਲੇ ਖਿਲਰ ਸਕਦੇ ਨੇ, ਕੂੜਾ ਨਿਕਲ ਜਾਏਗਾ, ਤੀਲੇ ਖਿਲਾਰ ਕੇ ਬੜੇ ਬੈਠੇ ਹੋਏ, ਕੂੜਾ ਤੇ ਕੱਢ ਦਿੱਤਾ ਹੈ, ਹੁਣ ਉਸੇ ਝਾੜੂ ਦੇ ਪੱਤੇ ਜਿਹੜੇ ਨੇ ਉਹਨਾਂ ਨੇ ਉਹ ਕੂੜੇ ਵਾਲੀ ਥਾਂ ਲੈ ਲਈ, ਖਿਲਾਰਾ ਤੇ ਉਹੀ ਪੈ ਗਿਆ ਪਿੱਛੇ, ਇੱਕ ਅਹੰਕਾਰ ਛੱਡਿਆ ਸੀ ਦੂਜਾ ਫੜ ਲਿਆ। ਤਾਂ ਆਗਿਆ ਦਾ ਮਤਲਬ ਹੈ, ਆਗਿਆ ਦਾ ਭਾਵ ਹੈ ਆਗਿਆ ਸਮ ਨਹੀਂ ਸਾਹਿਬ ਸੇਵਾ। ਕਿਸੇ ਨੇ ਸਿੱਖ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਸੇਵਾ ਕਈ ਪ੍ਰਕਾਰ ਦੀ ਹੈ, ਕੋਈ ਇੱਕ ਪ੍ਰਕਾਰ ਦੀ ਸੇਵਾ ਕਿਹੜੀ ਕਰੀਏ? ਕਿਉਂਕਿ ਬੰਦਾ ਚਾਹੁੰਦਾ ਕਿ ਮੈਂ ਉਹੀ ਕੰਮ ਕਰਾਂ ਜਿਹੜਾ ਜਲਦੀ ਗੁਰੂ ਦੇ ਨੇੜੇ ਲੈ ਜਾ, ਜਲਦੀ ਪ੍ਰਵਾਨਗੀ ਹੋਵੇ, ਮੈਂ ਪ੍ਰਵਾਨ ਹੋ ਜਾ, ਮੇਰੀ ਥਾਂ ਪੈ ਜਾ। ਹਰ ਇੱਕ ਦੀ ਚਾਹਤ ਤਾਂ ਹੈ। ਤਾਂ ਜਿਸ ਨੇ ਪੁੱਛਿਆ ਸੀ ਵੀ ਸੇਵਾ ਮੈਨੂੰ ਉਹ ਦੱਸੋ ਵੀ ਜਿਹੜੀ ਜਲਦੀ ਪ੍ਰਵਾਨ ਹੋਵੇ ਤੇ ਫਲ ਜ਼ਿਆਦਾ ਮਿਲੇ, ਭਾਂਡੇ ਮਾਂਜਾਂ ਕਿ ਲੰਗਰ ਵਰਤਾਵਾਂ ਕਿ ਵੱਡੀਆਂ ਦੇਗਾਂ ਧੋਵਾਂ ਕਿ ਬਾਲਣ ਕੱਟ ਕੇ ਲਿਆਵਾਂ ਕਿ ਚੁੱਲ੍ਹੇ ਵਿੱਚ ਪਾਵਾਂ ਕਿ ਪਾਠ ਕਰਾਂ ਕਿ ਨਾਮ ਜਪਾਂ, ਕੀ ਕਰਾਂ ਇਹਦੇ ਵਿੱਚ? ਇੱਕ ਦੱਸੋ ਵੀ ਜਿਹੜੀ ਜਲਦੀ ਕੰਮ ਕਰਦੀ ਹੈ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਕਰ ਕੋਈ ਵੀ ਲੈ, ਕੋਈ ਕਰ ਲੈ, ਸਾਰੀਆਂ ਇੱਕੋ ਜਿਹੀਆਂ ਨੇ, ਪਰ ਸਭ ਤੋਂ ਵੱਡੀ ਹੈ ਜਿਹਦੇ ਬਰਾਬਰ ਦੀ ਹੋਰ ਸੇਵਾ ਕੋਈ ਨਹੀਂ, ਉਹ ਹੈ ਆਗਿਆ ਮੰਨਣੀ ਗੁਰੂ ਦੀ, ਆਗਿਆ ਵਿੱਚ ਰਹਿਣਾ। ਆਗਿਆ ਸਮ ਨਹੀਂ ਸਾਹਿਬ ਸੇਵਾ, ਸਾਹਿਬ ਦੀ ਸੇਵਾ ਇਸ ਤੋਂ ਵੱਡੀ ਕੋਈ ਨਹੀਂ ਵੀ ਤੂੰ ਉਹਦੇ ਹੁਕਮ ਵਿੱਚ ਰਹਿਣ ਲੱਗ ਪਏ, ਗੋਲਾ ਬਣ ਜਾਏ, ਜ਼ਰ ਖਰੀਦ ਹੋ ਜਾਏ, ਤੇਰੇ ਗਲ ਵਿੱਚ ਰੱਸੀ ਹੋ ਜਾਏ, ਤੂੰ ਉਹਦਾ ਕੂਕਰ ਬਣ ਜਾਏ, ਜਿੱਧਰ ਉਹ ਕਵੇ ਤੁਰਿਆ ਫਿਰ, ਇਹਦੇ ਤੋਂ ਵੱਡੀ ਸੇਵਾ ਕੋਈ ਨਹੀਂ। ਜਿੱਦਣ ਇਹ ਸਮਝ ਆ ਗਈ, ਸੇਵਾ ਦੇ ਅਰਥ ਸਮਝ ਆ ਗਏ, ਸੇਵਾ ਕੀ ਹੈ? ਸੇਵਾ ਤੇ ਕੰਮ ਨਹੀਂ ਹੁੰਦਾ, ਸੇਵਾ ਕੰਮ ਨੂੰ ਨਹੀਂ ਕਹਿੰਦੇ, ਕੰਮ ਤੇ ਬੜੀ ਦੁਨੀਆਂ ਕਰਦੀ ਫਿਰਦੀ, ਸੇਵਾ ਇਸ ਨੂੰ ਵੀ ਨਹੀਂ ਕਹਿੰਦੇ ਵੀ ਮੈਂ ਕਿੰਨੇ ਸਾਲ ਕੀਤੀ ਜਾਂ ਕਿੰਨੇ ਮਹੀਨੇ ਜਾਂ ਕਿੰਨਾ ਚਿਰ ਕੀਤੀ, ਕਿੰਨੇ ਘੰਟੇ, ਇਹਦੇ ਵੀ ਕੋਈ ਅਰਥ ਨਹੀਂ। ਮਤਲਬ ਹੈ ਕਿ ਜਹਾਂ ਪਠਾਓ ਜਾਓ ਤਤੀਰੀ, ਜਿੱਧਰ ਤੂੰ ਕਹੇਗਾ ਦੱਸ, ਬਹਿਣਾ ਹੈ ਕਿ ਉੱਠਣਾ ਹੈ, ਜਾਗਣਾ ਹੈ ਕਿ ਸੌਣਾ ਹੈ, ਖਾਣਾ ਹੈ ਕਿ ਭੁੱਖੇ ਰਹਿਣਾ ਹੈ, ਆਰਾਮ ਕਰਨਾ ਹੈ ਕਿ ਜਾਗਣਾ ਹੈ, ਦੱਸੋ ਕੀ ਕਰਨਾ। ਔਰ ਇਹ ਵੀ ਗੁਰੂ ਕਹਿ ਸਕਦਾ ਇੱਕ ਹੁਕਮ ਦੇ ਕੇ ਉਸੇ ਵੇਲੇ ਉਹਨੂੰ ਕਹਿ ਦੇ ਤੂੰ ਗਲਤ ਕੀਤਾ, ਇਹਨੂੰ ਕਹਿੰਦੇ ਆਗਿਆ ਵਿੱਚ ਰਹਿਣਾ। ਸਭ ਤੋਂ ਵੱਡੀ ਸੇਵਾ ਹੈ ਪ੍ਰਵਾਨ ਹੈ, ਜੋ ਤੂੰ ਕਵੇਂ ਉਹ ਵੀ ਕਰਾਂਗਾ, ਜੇ ਮੈਂ ਉਹ ਕੀਤਾ, ਜੇ ਤੂੰ ਉਹਨੂੰ ਗਲਤ ਕਿਹਾ ਫਿਰ ਵੀ ਤੈਨੂੰ ਪੁੱਛਣ ਆਵਾਂਗਾ ਹੁਣ ਕਿਵੇਂ ਕਰਾਂ। ਇਸ ਤਰ੍ਹਾਂ ਕੱਟ ਕੱਟ ਕੇ ਵੱਢ ਵੱਢ ਕੇ ਮਨੁੱਖੀ ਜੀਵਨ ਤਿਆਰ ਕਰਦਾ ਗੁਰੂ, ਜਿਸ ਨੂੰ ਕਿਹਾ ਸੰਪੂਰਨ ਜੀਵਨ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਤਾਂ ਇਹਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗਾਵੇ ਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਹੋ ਜਾਏਗੀ ਤੇਰੀ ਸੇਵਾ ਪ੍ਰਵਾਨ, ਪਾਠ ਤੇਰੇ ਪ੍ਰਵਾਨ ਹੋ ਜਾਣਗੇ, ਲੰਗਰ ਦੀ ਸੇਵਾ ਪ੍ਰਵਾਨ ਹੋ ਜਾਏਗੀ, ਸਭ ਕੁਝ ਪ੍ਰਵਾਨ ਹੋ ਜਾਏਗਾ ਜੇ ਤੂੰ ਆਗਿਆ ਵਿੱਚ ਆ ਗਿਓ, ਨਹੀਂ ਤੇ ਗੱਲ ਉਹੀ ਬਣ ਜਾਣੀ ਹੈ, ਤੂੰ ਇਧਰੋਂ ਤੇ ਆਪਣਾ ਲੈਟਰ ਲਿਖ ਦਿੱਤਾ, ਫੈਕਸ ਵਿੱਚ ਵੀ ਪਾ ਦਿੱਤਾ, ਅੱਗੇ ਕੁਨੈਕਸ਼ਨ ਨਹੀਂ ਹੋਇਆ, ਵਿੱਚ ਹੀ ਰਹਿ ਗਿਆ, ਅੱਗੇ ਨਹੀਂ ਲਿਖਿਆ ਗਿਆ, ਜਿੱਥੇ ਤੂੰ ਭੇਜਣਾ ਸੀ ਉੱਥੇ ਰਿਪੋਰਟ ਨਹੀਂ ਗਈ, ਓਕੇ ਨਹੀਂ ਹੋਏ, ਅੜ ਗਈ ਤੇਰੇ ਅੰਦਰ ਹੀ ਸਾਰੀ ਚੀਜ਼, ਅੱਗੇ ਪਹੁੰਚੀ ਨਹੀਂ। ਤਾਂ ਇਸ ਤਰ੍ਹਾਂ ਪ੍ਰਵਾਨ ਹੋ ਜਾਏਗਾ ਜਿਨ੍ਹਾਂ ਨੇ ਆਗਿਆ ਮੰਨੀ ਤੇ ਸੇਵਕ ਤੇ ਸਿੱਖ ਦੀ ਮੈਂ ਗੱਲ ਕਰ ਰਿਹਾ ਸੀ। ਕਰਾਮਾਤ ਉਹਨਾਂ ਦੇ ਜੀਵਨ ਵਿੱਚ ਆ ਜਾਂਦੀ ਹੈ ਤਾਂ ਭਾਈ ਸੱਤਾ ਜੀ ਬਲਵੰਡ ਜੀ ਕਹਿੰਦੇ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ। ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਤੇ ਅੱਗੇ ਅਰਦਾਸ ਕੀਤੀ ਏ ਸਾਡੀ ਰੱਖਿਆ ਕਰੋ, ਭਾਈ ਸੱਤਾ ਬਲਵੰਡਾ ਜੀ ਕਹਿੰਦੇ ਉਸ ਰੱਬ ਨੇ ਉਸ ਸ਼ਬਦ ਸਰੂਪ ਨੇ ਉਹਨਾਂ ਨੂੰ ਧਾਰ ਲਿਆ ਹੈ। ਧਾਰਿਆ ਦਾ ਅਰਥ ਉਹਨਾਂ ਨੂੰ ਆਧਾਰ ਦੇ ਦਿੱਤਾ, ਉਹਨਾਂ ਨੂੰ ਹੱਥ ਦੇ ਦਿੱਤਾ। ਅੱਜ ਬਚਨ ਆਇਆ ਨਾ ਕਿ ਮੈਨੂੰ ਹੱਥ ਦੇ ਕੇ ਬਚਾਵੋ, ਮੇਰੀ ਰੱਖਿਆ ਕਰੋ, ਕਰ ਦੇ ਕੇ ਹੱਥ ਦੇ ਕੇ। ਧਾਰਿਆ ਦਾ ਅਰਥ ਹੈ, ਧਾਰਨ ਕਰਨ ਦਾ ਅਰਥ ਹੁੰਦਾ ਇੱਥੇ ਆਪ ਸਿਰਜਣਹਾਰ ਹੈ ਧਾਰਿਆ। ਜਿਵੇਂ ਕੋਈ ਉਪਰੋਂ ਕੋਈ ਆਦਮੀ ਰੁੱਖ ਤੋਂ ਟਹਿਣੀ ਟੁੱਟਣ ਦੇ ਕਾਰਨ ਡਿੱਗ ਪੈਂਦਾ ਹੈ ਤੇ ਥੱਲੇ ਖੜਾ ਹੋਇਆ ਆਦਮੀ ਹੱਥ ਕਰਕੇ ਉਹਨੂੰ ਧਾਰ ਲੈਂਦਾ, ਸੰਭਾਲ ਲੈਂਦਾ, ਚੁੱਕ ਲੈਂਦਾ, ਉਹਨੂੰ ਕਹਿੰਦੇ ਧਾਰਿਆ। ਜਿਨ੍ਹਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਏ ਅਕਾਲ ਪੁਰਖ ਨੇ ਹੱਥ ਕਰਕੇ ਉਹਨਾਂ ਨੂੰ ਧਾਰ ਲਿਆ। ਆਪ ਸਿਰਜਣਹਾਰ ਹੈ ਧਾਰਿਆ। ਫਿਰ ਜਿਨ੍ਹਾਂ ਤੇ ਇਹ ਬਖਸ਼ਿਸ਼ ਹੋਈ ਉਹਨਾਂ ਦੀ ਅੱਗੇ ਤਰਜਮਾਨੀ ਕਰਦੇ ਹੋਏ ਕਹਿੰਦੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖੀ ਅਤੈ ਸੰਗਤੀ, ਫਿਰ ਉਹ ਹੀ ਆ ਗਈ ਸੇਵਕ ਤੇ ਸਿੱਖ ਦੀ ਘਟਨਾ। ਸਿੱਖੀ ਤੇ ਸੰਗਤੀ, ਸਾਰੀ ਸੰਗਤ ਨੇ, ਸਿੱਖਾਂ ਨੇ ਤੈਨੂੰ ਪਾਰ ਬ੍ਰਹਮ ਸਮਝ ਕੇ ਨਮਸਕਾਰ ਕੀਤੀ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਫਿਰ ਕਹਿੰਦੇ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਤੇਰਾ ਕੋਈ ਅੰਤ ਨਹੀਂ। ਫਿਰ ਜਿਨ੍ਹਾਂ ਨੇ ਤੇਰੀ ਸ਼ਰਨ ਲਈ ਹੈ, ਤੇਰੇ ਅੱਗੇ ਅਰਦਾਸ ਕੀਤੀ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰੋਂ ਤੂੰ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਹਿਬ ਪਰਵਾਰਿਆ। ਚੌਪਈ ਦੇ ਨਾਲ ਇਹ ਪੰਕਤੀ ਬੜੀ ਮੇਲ ਖਾਂਦੀ ਹੈ। ਕਹਿੰਦੇ ਰੱਬ ਨੇ, ਗੁਰੂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਇਹ ਸਾਰੇ ਦੁਸ਼ਟ ਮਾਰ ਮਾਰ ਕੇ ਚੀਰ ਚੀਰ ਕੇ ਬਾਹਰ ਕੱਢ ਦਿੱਤੇ। ਜਿਵੇਂ ਗੁਰੂ ਸਾਹਿਬ ਕਹਿੰਦੇ ਨਾ, ਸਭ ਬੈਰਨ ਕੋ ਆਜ ਸੰਘਰੀਐ, ਉਹਦੀ ਹੀ ਵਿਆਖਿਆ ਕਰ ਰਹੇ ਨੇ ਗੁਰੂ ਰਾਮਦਾਸ ਜੀ ਕਿ ਇਹ ਭਾਈ ਸੱਤਾ ਤੇ ਬਲਵੰਡਾ ਕਹਿ ਰਹੇ ਜਿਹੜੇ ਸ਼ਰਨ ਵਿੱਚ ਆਏ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੇ ਪਾਪ ਔਰ ਦੁੱਖ ਸਨ ਉਹਨਾਂ ਨੂੰ ਸਮੇਤ ਪਰਿਵਾਰ ਦੇ ਬਾਹਰ ਕੱਢ ਦਿੱਤਾ। ਹੁਣ ਇਹਨਾਂ ਦਾ ਪਰਿਵਾਰ ਵੀ ਹੁੰਦਾ ਹੈ ਅੱਗੇ, ਆ ਜਿੰਨੇ ਵਿਕਾਰ ਨੇ ਨਾ, ਕਾਮ ਦਾ ਆਪਣਾ ਪਰਿਵਾਰ ਹੈ, ਲੋਭ ਦਾ ਆਪਣਾ ਪਰਿਵਾਰ ਹੈ, ਕ੍ਰੋਧ ਦਾ ਆਪਣਾ ਪਰਿਵਾਰ, ਯਾਨੀ ਕਿ ਇਹਦੇ ਵਿੱਚੋਂ ਹੋਰ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ। ਆਪਾਂ ਕਹਿੰਦੇ ਹਾਂ ਵੀ ਫਲਾਣੇ ਸਿੰਘ ਦਾ ਇਹ ਟੱਬਰ ਹੈ, ਇਹ ਉਹਨਾਂ ਵਿੱਚੋਂ ਹੈ, ਕਾਮ ਦਾ ਆਪਣਾ ਪਰਿਵਾਰ ਹੈ, ਹੀਨਤਾ ਉਹਦੇ ਵਿੱਚੋਂ ਪੈਦਾ ਹੁੰਦੀ ਹੈ, ਮਨੁੱਖ ਦੀ ਕਮਜ਼ੋਰੀ ਉਹਦੇ ਵਿੱਚੋਂ ਪੈਦਾ ਹੁੰਦੀ ਹਰ ਪ੍ਰਕਾਰ ਦੀ, ਕ੍ਰੋਧ ਦਾ ਆਪਣਾ ਪਰਿਵਾਰ ਹੈ, ਉਹਦੇ ਵਿੱਚੋਂ ਆਪਣੇ ਪਰਿਵਾਰ ਪੈਦਾ ਹੁੰਦੇ, ਰੋਗ ਪੈਦਾ ਹੁੰਦੇ ਨੇ, ਲੋਭ ਦਾ ਆਪਣਾ ਪਰਿਵਾਰ ਹੈ, ਉਹਦੇ ਵਿੱਚੋਂ ਤ੍ਰਿਸ਼ਨਾ ਪੈਦਾ ਹੁੰਦੀ, ਉਹਦੇ ਵਿੱਚੋਂ ਇੱਛਾ ਪੈਦਾ ਹੁੰਦੀ ਹੈ, ਉਹਦੇ ਵਿੱਚੋਂ ਪਛਤਾਵਾ ਆਉਂਦਾ, ਉਹਦੇ ਵਿੱਚੋਂ ਦੁੱਖ ਨਿਕਲਦਾ। ਆਪਣੇ ਆਪਣੇ ਪਰਿਵਾਰ ਨੇ ਤੇ ਗੁਰੂ ਰਾਮਦਾਸ ਜੀ ਨੇ ਜਿੱਥੇ ਕਹਿੰਦੇ ਲੋਭ ਨੂੰ ਕੱਢਿਆ ਉੱਥੇ ਉਹਦਾ ਪਰਿਵਾਰ ਵੀ ਕੱਢ ਦਿੱਤਾ, ਤ੍ਰਿਸ਼ਨਾ ਵੀ ਕੱਢੀ, ਆਸਾ ਵੀ ਕੱਢੀ, ਵਿੱਚੋਂ ਪਛਤਾਵਾ ਵੀ ਕੱਢ ਦਿੱਤਾ, ਚਿੰਤਾ ਵੀ ਕੱਢ ਦਿੱਤੀ। ਕਿਉਂਕਿ ਇੱਕ ਸੱਚ ਹੈ, ਚਾਹੁੰਦਾ ਤੇ ਹਰ ਇੱਕ ਹੈ ਵੱਡਾ ਹੋਵਾਂ, ਲੋਭ ਨਾਲ ਵੱਡਾ ਹੁੰਦਾ ਸੰਸਾਰ ਵਿੱਚ, ਪਰ ਗੁਰੂ ਸਾਹਿਬ ਨੇ ਇੱਕ ਵਚਨ ਕੀਤਾ, ਵੱਡੇ ਵੱਡੇ ਜੋ ਦਿਸ ਹੈ ਲੋਕ, ਤੂੰ ਅਜੇ ਛੋਟਾ ਨਾ, ਵੱਡਿਆਂ ਨੂੰ ਦੇਖ ਰਿਹਾ, ਅਜੇ ਤੂੰ ਵੱਡਾ ਹੋਇਆ ਨਹੀਂ। ਆ ਕਈ ਵਾਰੀ ਜਦੋਂ ਬੱਚਾ ਹੁੰਦਾ ਨਾ, ਉਹਦੀ ਤ੍ਰਿਸ਼ਨਾ ਹੁੰਦੀ ਹੈ, ਇੱਕ 8 ਸਾਲ ਦੇ ਬੱਚੇ ਨੂੰ ਜਾਂ 5 ਸਾਲ ਦੇ ਬੱਚੇ ਨੂੰ ਜਦੋਂ ਉਹਦਾ ਬਾਪੂ ਗੋਦ ਵਿੱਚ ਚੁੱਕਦਾ ਨਾ, ਚੁੱਕ ਕੇ ਤੁਰਦਾ, ਤਾਂ ਇੱਕਦਮ ਬੜਾ ਖੁਸ਼ ਹੁੰਦਾ, ਕਹਿੰਦਾ ਵੀ ਮੈਂ ਵੀ ਥੋੜੇ ਸਾਲਾਂ ਨੂੰ ਇੰਨਾ ਵੱਡਾ ਹੋ ਜਾਵਾਂਗਾ, ਇੰਨਾ ਉੱਚਾ ਹੋ ਜਾਵਾਂਗਾ। ਤੇ ਜਿਨੇ ਚੁੱਕਿਆ ਹੁੰਦਾ ਗੋਦ ਵਿਚ ਉਹ ਕਹਿੰਦਾ ਸੱਜਣਾ ਤੇਰੇ ਜਿਡੇ ਰਹਿੰਦੇ ਠੀਕ ਸੀ, ਇੰਨੇ ਵੱਡੇ ਨਹੀਂ ਸੀ ਹੋਣਾ। ਇਹ ਕੀ ਕਾਰਨ ਹੈ? ਤੇਰੇ ਜਿਡੇ ਰਹਿੰਦੇ, ਜਦੋਂ ਮਨੁੱਖ ਵੱਡਾ ਹੋ ਜਾਂਦਾ ਉਦੋਂ ਕਹਿੰਦੇ ਬੱਚੇ ਰਹਿਣਾ ਸੀ ਠੀਕ ਹੈ, ਕਿਉਂਕਿ ਹੁਣ ਮਾਮਲੇ ਹੀ ਮਾਮਲੇ ਨੇ, ਹੁਣ ਦੁੱਖ ਹੀ ਦੁੱਖ ਨੇ। ਇਸ ਤਰ੍ਹਾਂ ਜਿੰਨਾ ਚਿਰ ਸੰਸਾਰਕ ਤੌਰ ਤੇ ਆਪਾਂ ਵੱਡੇ ਨਹੀਂ, ਉਨਾ ਚਿਰ ਤੇ ਇੱਛਾ ਰਹੇਗੀ ਵੀ ਵੱਡੇ ਹੋਈਏ। ਜਦੋਂ ਵੱਡੇ ਹੋ ਗਏ ਫਿਰ ਉਹ ਕਹਿੰਦੇ ਵੀ ਛੋਟੇ ਰਹਿਣਾ ਸੀ ਠੀਕ ਸੀ। ਖੋਲ ਕੇ ਵੇਖੋ ਜਾ ਕੇ, ਬਸ ਇਹ ਬਾਹਰੋਂ ਬਾਹਰੋਂ ਦਿਸਦਾ ਸਭ। ਇਸ ਲਈ ਜਿਹੜਾ ਤਾਕਤਵਰ ਮਨੁੱਖ ਹੈ, ਸ਼ਕਤੀਸ਼ਾਲੀ ਵਿਅਕਤੀ ਹੈ, ਉਹਦੀ ਰੋਣ ਦੀ ਆਵਾਜ਼ ਵੀ ਓਨੀ ਵੱਡੀ ਹੋ ਜਾਂਦੀ ਹੈ, ਉਹਦਾ ਦੁੱਖ ਵੀ ਓਨਾ ਹੀ ਵੱਡਾ ਹੋ ਜਾਂਦਾ ਹੈ। ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਚਿੰਤਾ ਦਾ ਰੋਗ, ਇਹ ਸਮੇਤ ਪਰਿਵਾਰ ਦੇ ਕੱਢ ਦਿੱਤੇ ਪੂਰੇ ਗੁਰੂ ਨੇ। ਤੇ ਸਤਿਗੁਰੂ ਬਚਨ ਕਹਿ ਰਹੇ ਨੇ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਹਿ ਪਰਵਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਇਹ ਰੱਖਿਆ ਦੀ ਗੱਲ ਕੀਤੀ ਗਈ ਤੇ ਅੱਜ ਸਤਿਗੁਰੂ ਕਲਗੀਧਰ ਪਾਤਸ਼ਾਹ ਇਸੇ ਤਰ੍ਹਾਂ ਅਰਦਾਸ ਕਰ ਰਹੇ ਨੇ ਚੌਪਈ ਸਾਹਿਬ ਦੀ ਬਾਣੀ ਵਿਚ ਕਿ ਜ਼ਿੰਦਗੀ ਦੇ ਜਿੰਨੇ ਵਿਘਨ ਨੇ ਉਹਨਾਂ ਬਾਰੇ ਅਕਾਲ ਪੁਰਖ ਦੇ ਅੱਗੇ ਸਿੱਖ ਨੂੰ ਇਹ ਬਾਣੀ ਤਾਂ ਦਿੱਤੀ ਤੇ ਦੋ ਵਕਤ ਆਉਂਦੀ ਹੈ, ਦੋ ਵਕਤ ਕਹੀ ਗਈ ਹੈ, ਸਵੇਰੇ ਤੇ ਸ਼ਾਮ ਨੂੰ ਰਹਿ ਰਾਸ ਵਿਚ। ਸਵੇਰੇ ਨਿਤਨੇਮ ਦੇ ਅੰਦਰ ਮੋਹ ਰੱਛਾ ਨਿਜ ਕਰਦੈ ਕਰੀਐ, ਮੋਹ ਦਾ ਅਰਥ ਹੈ ਮੇਰੀ, ਰੱਛਾ ਦਾ ਅਰਥ ਹੈ ਰੱਖਿਆ, ਨਿਜ ਨਿਜ ਦਾ ਅਰਥ ਹੈ ਆਪਣਾ, ਕਰ ਦਾ ਭਾਵ ਹੈ ਹੱਥ, ਕਰ ਦੈ ਕਰੀਐ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਜੀ। ਤੇ ਅੱਗੇ ਬਚਨ ਕੀਤਾ ਕਹਿੰਦੇ ਸਭ ਬੈਰਨ, ਇੱਕ ਬੈਰਨ ਹੁੰਦਾ ਇੱਕ ਵੈਰੀ ਹੁੰਦੇ ਨੇ, ਇੱਕ ਸਭ ਵੈਰੀ ਹੁੰਦੇ। ਸਭ ਦਾ ਅਰਥ ਹੈ ਅੰਦਰਲੇ ਤੇ ਬਾਹਰਲੇ ਦੋਵੇਂ। ਸਾਰੇ ਵੈਰੀਆਂ ਨੂੰ ਕਹਿੰਦੇ ਆਜ ਸੰਘਰੀਐ, ਅੱਜ ਹੀ ਮਾਰ ਦਿਓ, ਕੱਲ ਤੇ ਨਾ ਛੱਡਿਓ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਐਸਾ ਜੀਵਨ ਹੈ ਵੀ ਉਹ ਬਹੁਤੇ ਕੰਮ ਬੜੀ ਕਾਹਲੀ ਨਾਲ ਕਰ ਗਏ, ਸਮਾਂ ਜਿਵੇਂ ਘੱਟ ਹੁੰਦਾ, ਅੱਜ ਹੀ ਕਰਨਾ ਹੈ, ਹੁਣੇ ਹੀ ਕਰਨਾ ਹੈ, ਕੱਲ ਨਹੀਂ। ਉਹ ਅੱਜ ਤੋਂ ਹੀ ਗੱਲ ਸ਼ੁਰੂ ਕਰਦੇ ਰਹੇ ਵੀ ਜਿਹੜਾ ਕੰਮ ਕਰਨਾ ਹੈ ਅੱਜ ਕਰੋ, ਕੱਲ ਕੀ ਕਰਨਾ ਹੋਇਆ, ਹੁਣੇ ਹੀ ਕਰੋ, ਇਸੇ ਵਕਤ। ਸਭ ਬੈਰਨ ਕੋ ਆਜ ਸੰਘਰੀਐ, ਫਿਰ ਅੱਗੇ ਬਚਨ ਕੀਤਾ ਕਹਿੰਦੇ ਪੂਰਨ ਹੋਏ ਹਮਾਰੀ ਆਸਾ, ਸਾਡੀ ਆਸ ਪੂਰੀ ਕਰ ਦਿਓ। ਅਕਾਲ ਪੁਰਖ ਵੱਲੋਂ ਆਵਾਜ਼ ਆਉਂਦੀ ਹੈ ਵੀ ਤੁਹਾਡੀ ਆਸ ਕੀ ਹੈ, ਤੁਹਾਡੀ ਇੱਛਾ ਕਿਹੜੀ ਹੈ? ਤੇ ਸਤਿਗੁਰੂ ਕਹਿੰਦੇ ਤੋਰ ਭਜਨ ਕੀ ਰਹਿ ਪਿਆਸਾ, ਮੇਰੇ ਮਨ ਵਿੱਚ ਤੂੰ ਆਪਣੀ ਭਜਨ ਦੀ ਪਿਆਸ ਲਾ ਦੇ, ਪਿਆਸ ਪੈਦਾ ਕਰ। ਪਿਆਸ ਬੜੀ ਵੱਡੀ ਚੀਜ਼ ਹੈ, ਪਾਣੀ ਤਾਂ ਸਾਰੇ ਪੀਂਦੇ ਨੇ ਪਰ ਜਦੋਂ ਕਿਸੇ ਨੂੰ ਪਿਆਸ ਲੱਗਦੀ ਹੈ ਪਾਣੀ ਦਾ ਸਵਾਦ ਉਸ ਨੂੰ ਆਉਂਦਾ ਹੈ, ਪਿਆਸ ਤੋਂ ਬਿਨਾਂ ਪਾਣੀ ਕੀ। ਮੇਰੇ ਵਿੱਚ ਪਿਆਸ ਪਾਓ, ਪਿਆਸ ਜਾਗੇ, ਮੈਂ ਦੌੜ ਕੇ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰਾਂ, ਹਾਂ ਮਿਲੋਂਗੀ ਬਾਂਹ ਪਸਾਰ। ਬੜੀ ਤੇਜ਼ੀ ਨਾਲ, ਬੜੀ ਉਤਸੁਕਤਾ ਦੇ ਨਾਲ, ਤੀਬਰਤਾ ਦੇ ਨਾਲ, ਇਸ ਤਰ੍ਹਾਂ ਮੱਠੇ ਜੇ ਨਹੀਂ, ਇਸ ਤਰ੍ਹਾਂ ਢਿੱਲੇ ਢਿੱਲੇ ਜੇ ਪੈਰ ਨਹੀਂ, ਦੌੜ ਕੇ। ਉਹਨੂੰ ਕਹਿੰਦੇ ਨੇ ਪਿਆਸ ਜਾਗ ਪੈਣੀ, ਭੱਜ ਕੇ ਪਾਣੀ ਪੀਣਾ, ਕਿਉਂਕਿ ਪਿਆਸ ਲੱਗੀ ਹੋਈ, ਪਿਆਸ ਲੱਗੇ ਉਹਦੇ ਚਰਨਾਂ ਦੀ। ਹੁਣ ਇਹ ਪਿਆਸ ਕਿਵੇਂ ਲੱਗੇਗੀ ਅਸੀਂ ਕਹਿੰਦੇ ਹਾਂ, ਕਿਵੇਂ ਲੱਗੇ, ਇੱਕ ਬੜਾ ਵੱਡਾ ਸਵਾਲ ਹੈ। ਅਸੀਂ ਕਹਿੰਦੇ ਹਾਂ ਬਾਣੀ ਦੀ ਪਿਆਸ ਕਿਵੇਂ ਲੱਗੇ ਵੀ ਦੂਸਰੇ ਦਿਨ ਮਨ ਕਵੇ ਵੀ ਜਲਦੀ ਪੜ੍ਹੀਏ, ਜਲਦੀ ਉੱਠੀਏ, ਇਹ ਪਿਆਸ ਕਿਵੇਂ ਲੱਗੇਗੀ? ਇਸ ਪਿਆਸ ਦੇ ਲੱਗਣ ਦੇ ਦੋ ਤਰੀਕੇ ਨੇ ਖਿਆਲ ਰੱਖਣ। ਇੱਕ ਤੇ ਤੁਸੀਂ ਵੇਖਿਆ ਹੋਵੇਗਾ ਨਾ, ਜੇ ਆਦਮੀ ਨੂੰ ਭੁੱਖ ਨਾ ਲੱਗੀ ਹੋਵੇ, ਬਿਮਾਰ ਹੋਵੇ ਤੇ ਕੋਈ ਕੋਲ ਪ੍ਰਸ਼ਾਦਾ ਛਕੇ ਤੇ ਉਹਨੂੰ ਛਕਦੇ ਨੂੰ ਵੇਖ ਕੇ ਬੰਦੇ ਦੇ ਵਿੱਚ ਲਲਕ ਪੈਦਾ ਹੁੰਦੀ ਹੈ ਖਾਣ ਦੀ, ਪ੍ਰਭਾਵ ਪੈਂਦਾ ਉਹਦੀ ਸੰਗਤ। ਜਾਂ ਕੋਈ ਬੰਦਾ ਪਾਣੀ ਪੀਂਦਾ ਹੋਵੇ ਤੇ ਉਹਦੀ ਸੰਗਤ ਕਰੋ ਤੇ ਪਿਆਸ ਜਾਗੇ ਵੀ ਮੈਂ ਵੀ ਪੀਵਾਂ, ਅੰਦਰ ਉਹ ਜਿਹੜੀ ਸਥਿਤੀ ਉਹਦੀ ਉਹ ਸਾਡੇ ਵਿੱਚ ਪੈਦਾ ਹੋ ਜਾਵੇ। ਇੱਕ ਤਾਂ ਇਹ ਤਰੀਕਾ ਹੈ, ਤੇ ਦੂਸਰਾ ਤਰੀਕਾ ਸੱਚੇ ਪਾਤਸ਼ਾਹ ਨੇ ਕਿਹਾ ਸੰਸਾਰ ਦੀਆਂ ਪਿਆਸਾਂ ਨੂੰ ਘੱਟ ਕਰ ਫਿਰ ਇਹ ਪਿਆਸ ਲੱਗੇਗੀ। ਇਹ ਗੱਲ ਯਕੀਨਨ ਹੈ, ਜਿੰਨਾ ਚਿਰ ਸੰਸਾਰ ਦੀ ਪਿਆਸ ਰਹੇਗੀ ਉਨਾ ਚਿਰ ਨਿਰੰਕਾਰ ਦੀ ਪਿਆਸ ਨਹੀਂ ਲੱਗੇਗੀ। ਜਿਉਂ ਜਿਉਂ ਪਿਆਸ ਇਧਰੋਂ ਘਟਣੀ ਸ਼ੁਰੂ ਹੋਈ ਨਾਲ ਹੀ ਦੂਜੀ ਪਿਆਸ ਵਧਣੀ ਸ਼ੁਰੂ ਹੋ ਗਈ। ਦੋਵੇਂ ਪਿਆਸਾਂ ਇਕੱਠੀਆਂ ਨਹੀਂ ਰਹਿੰਦੀਆਂ। ਉਹ ਪਿਆਸ ਘਟੇਗੀ, ਉਹ ਘਟੇਗੀ ਨਾਮ ਨਾਲ, ਸਿਮਰਨ ਨਾਲ, ਬਾਣੀ ਨਾਲ ਸੰਸਾਰ ਦੀ ਪਿਆਸ ਘਟ ਜਾਏਗੀ। ਔਰ ਉਧਰੋਂ ਜਦੋਂ ਪਿਆਸ ਘਟਣੀ ਸ਼ੁਰੂ ਹੋਈ ਇੱਧਰ ਆਪਣੇ ਆਪ ਸ਼ੁਰੂ ਹੋ ਜਾਏਗੀ, ਇਹਦੇ ਫਿਰ ਪੁੱਛਣ ਦੀ ਲੋੜ ਨਹੀਂ ਕਿਵੇਂ ਲੱਗਦੀ। ਜਿੰਨਾ ਚਿਰ ਉਹ ਪਿਆਸ ਹੈ, ਸੰਸਾਰ ਦੀ ਪਿਆਸ ਹੈ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਮੰਦਰ ਸੇਜਾ ਰਸ ਮਿੱਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਜਿੰਨੀਆਂ ਪਿਆਸਾਂ ਨੇ ਨਾ, ਸਰੀਰ ਦੀਆਂ, ਮਨ ਦੀਆਂ, ਇੰਦਰੀਆਂ ਦੀਆਂ ਪਿਆਸਾਂ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ, ਟਾਕਿਮ ਰੋਕਣਾ, ਇਹ ਵੀ ਇੱਕ ਤਰੀਕਾ ਹੈ ਕਿ ਤੂੰ ਆਪਣੇ ਅੰਦਰੋਂ ਸੰਸਾਰ ਦੀ ਪਿਆਸ ਨੂੰ ਘੱਟ ਕਰ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉਂ, ਅੰਦਰ ਤੇ ਉਧਰ ਲਿਬੜਿਆ ਪਿਆ। ਫਰੀਦਾ ਸਾਹਿਬ ਦੀ ਕਰ ਬੰਦਗੀ, ਦਿਲ ਦੀ ਲਾਏ ਭਰਾਂਦ, ਉਧਰੋਂ ਥੋੜਾ ਜਿਹਾ ਘੱਟ ਕਰ, ਘਟਾ ਉਸ ਪਾਸੇ। ਜਿਉਂ ਜਿਉਂ ਜਿੰਨੇ ਪਰਸੈਂਟ ਉਧਰੋਂ ਘਟੇਗਾ ਉਨੇ ਪਰਸੈਂਟ ਇਧਰ ਵੱਧਦਾ ਜਾਏਗਾ। ਤੁਸੀਂ ਵੇਖਿਆ ਹੋਵੇਗਾ ਨਾ, ਜਦੋਂ ਤੱਕੜੀ ਤੋਲੀ ਜਾਂਦੀ ਹੈ ਬੈਲੈਂਸ ਕਿਵੇਂ ਚੱਲਦਾ, ਕਿਵੇਂ ਕਿਵੇਂ ਹੁੰਦਾ। ਦੋ ਛਾਬੇ ਨੇ, ਜਿੰਨਾ ਇੱਕ ਨੀਵਾਂ ਜਾਏਗਾ, ਜੇ ਉਹ ਇੱਕ ਇੰਚ ਨੀਵਾਂ ਗਿਆ ਤੇ ਦੂਸਰਾ ਪੱਲਾ ਇੱਕ ਇੰਚ ਉਨਾ ਹੀ ਉੱਚਾ ਉੱਠੇਗਾ, ਜ਼ਿਆਦਾ ਘੱਟ ਨਹੀਂ ਹੋ ਸਕਦਾ। ਜੇ ਉਧਰੋਂ ਚੁੱਕਿਆ ਗਿਆ ਤੇ ਇੱਕ ਇੰਚ ਇਧਰ ਨੀਵਾਂ ਹੋ ਜਾਣਾ, ਕੋਈ ਫਰਕ ਨਹੀਂ ਪਏਗਾ। ਇਧਰੋਂ ਥੋੜਾ ਜਿਹਾ ਪੱਲਾ ਉੱਚਾ ਕਰ ਸੰਸਾਰ ਵੱਲੋਂ, ਉਧਰੋਂ ਆਪੇ ਨੀਵਾਂ ਹੋ ਜਾਏਗਾ, ਭਾਰਾ ਹੋ ਜਾਏਗਾ। ਵਜਨ ਤੇ ਇੱਕੋ ਹੀ ਹੈ ਨਾ, ਇੱਕ ਸਾਈਡ ਤੇ ਹੋਣਾ। ਤਾਂ ਇਹ ਤਜ ਆਸ ਪਿਆਸ ਰਾਮ ਲਿਵ ਲਾਵੈ, ਇਹ ਤਾਂ ਕਰਨਾ ਹੀ ਪਏਗਾ। ਵੱਡੇ ਰਸਾਂ ਨੂੰ ਲੈਣ ਲਈ ਛੋਟਿਆਂ ਨੂੰ ਤੇ ਛੱਡਣਾ ਹੀ ਪਏਗਾ ਨਾ। ਹੁਣ ਕਵੇ ਵੀ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੇ ਅਹੁਦੇ ਤੇ ਜਾਣਾ, ਕੋਈ ਵਿਦਿਆਰਥੀ ਕਵੇ ਤੇ ਮੈਂ ਆਪਣੇ ਨਾਨਕਿਆਂ ਦੇ ਵਿਆਹ ਵੀ ਸਾਰੇ ਵੇਖਣੇ ਨੇ, ਮੈਂ ਉੱਥੇ ਜਾ ਕੇ 10-10 ਦਿਨ ਜਾ ਕੇ ਰਹਿਣਾ ਵੀ ਹੈ, ਫਿਰ ਮੈਂ ਐਸ਼ ਵੀ ਕਰਨੀ ਹੈ, ਖੁੱਲੇ ਫਿਰਨਾ, ਪਿਕਨਿਕ ਤੇ ਜਾਣਾ, ਤੇ ਫਿਰ ਕਹਿਣਗੇ ਜੀ ਕੰਮ ਇੱਕ ਹੀ ਹੋਣਾ, ਜਾਂ ਤੇ ਇੱਧਰ ਮਿਹਨਤ ਕਰ ਲੈ ਪੜ੍ਹਨ ਵਾਲੀ, ਜਾਂ ਉਹ ਕੰਮ, ਦੋਵਾਂ ਵਿੱਚੋਂ ਇੱਕ ਹੋ ਸਕਦਾ ਹੈ, ਕੰਮ ਤਾਂ ਕਰਨਾ ਪਏਗਾ। ਆਸ ਪਿਆਸ ਸੰਸਾਰ ਦੀ ਜਿਉਂ ਜਿਉਂ ਘਟੇਗੀ ਤਿਉਂ ਤਿਉਂ ਇੱਧਰ ਵਧੇ। ਇਸ ਲਈ ਬੇਨਤੀ ਕਰਦੇ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ, ਕਹਿੰਦੇ ਤੋਰ ਭਜਨ ਕੀ ਰਹਿ ਪਿਆਸਾ। ਬੜੀ ਪਿਆਸ ਸੀ ਉਹਨਾਂ ਅੰਦਰ, ਇੰਨੀ ਪਿਆਸ ਵਰਦੇ ਹੋਏ ਮੀਂਹ ਵਿਚ ਵੀ ਨਹੀਂ ਘਟੀ, ਪੋਹ ਦੀਆਂ ਰਾਤਾਂ ਵਿਚ ਵੀ ਨਹੀਂ ਘਟੀ। ਕੜਾਕੇ ਦੀ ਠੰਡ, ਸਰਸਾ ਨਦੀ ਚੌਵਾਂ ਪਾਸੇ ਮੀਂਹ, ਇੰਨਾ ਪਾਣੀ ਤੇ ਕਲਗੀਆਂ ਵਾਲੇ ਸਰਸਾ ਨਦੀ ਤੇ ਖਲੋ ਕੇ ਕਹਿੰਦੇ ਭਾਈ ਦਇਆਲ ਸਿੰਘ ਜੀ ਪਾਣੀ ਹੈ, ਮਹਾਰਾਜ ਲਿਆਈਏ ਭਰ ਕੇ ਕਿਤਿਓ। ਕਹਿੰਦੇ ਇਹ ਨਹੀਂ, ਦੂਜਾ ਪਾਣੀ। ਉਹ ਪਾਣੀ ਕਿਹੜਾ? ਕਹਿੰਦੇ ਪਿਆਸ ਬਹੁਤ ਲੱਗੀ ਹੈ। ਕਹਿੰਦੇ ਪਾਣੀ ਲਿਆਈਏ? ਕਹਿੰਦੇ ਇਹ ਪਾਣੀ ਨਹੀਂ ਪੀਣਾ, ਕਹਿੰਦੇ ਬਾਰਿਸ਼ ਬੜੀ ਪੈ ਰਹੀ ਹੈ, ਸਰਸਾ ਭਰ ਕੇ ਚੱਲ ਰਹੀ ਹੈ, ਹੋਰ ਕਿਹੜਾ ਪਾਣੀ? ਹਜ਼ੂਰ ਨੇ ਕਿਹਾ ਸਾਜ ਕੱਢੋ, ਆਸਾ ਦੀ ਵਾਰ ਦਾ ਪਾਣੀ, ਜਪਜੀ ਸਾਹਿਬ ਦਾ ਪਾਣੀ, ਮੈਨੂੰ ਪਿਆਸ ਲੱਗ ਗਈ ਹੈ, ਪੀਤਾ ਉੱਥੇ। ਸਾਰੀ ਉਮਰ ਪੀਂਦੇ ਰਹੇ, ਸਵੇਰੇ ਸ਼ਾਮ ਦਿਨ ਰਾਤ ਪੀਂਦੇ ਰਹੇ, ਉਹ ਪਿਆਸ ਨਹੀਂ ਘਟੀ, ਪਿਆਸ ਵੱਧਦੀ ਹੀ ਗਈ, ਉਹਦੇ ਵਿੱਚ ਕਮੀ ਨਹੀਂ ਆਈ। ਤੇ ਫਿਰ ਵੀ ਅਰਦਾਸ ਕਰੀ ਜਾਂਦੇ ਕਿਉਂਕਿ ਉਹਨਾਂ ਨੂੰ ਪਿਆਸ ਲੱਗੀ ਨਾਮ ਦੀ, ਔਰ ਉਹਨਾਂ ਨੇ ਫਿਰ ਸਾਡੇ ਤੇ ਵੀ ਤਰਸ ਕਰ ਦਿੱਤਾ ਵੀ ਸਿੱਖ ਨੂੰ ਵੀ ਲੱਗ ਜਾਏ, ਇਹਨੂੰ ਵੀ ਲੱਗਿਆ ਐਵੇਂ बिना प्यास तो पीवेगा की लाभ है, की फायदा है, की फर्क पाएगा, प्यास लगे इनू किते। ता बेनती करन दी जाच दस रहे कहिंदे तोर भजन की रहे प्यासा। होर वर मंगिया बख्शिश मंगी कहिंदे तुम है छाड़ कोई अवर ना त्याऊं, मेरे ते कृपा करो मैं तुहानू छड़ के होर किसे दा ध्यान ना करां, मेरा ध्यान तुहाडे विच लगा रवे, ध्यान तुहाडे वल ही रवे, मेरी सुरत तुहाडे विच जुड़ी रवे, तुम्हें छड़ कोई अवर ना त्याऊं। फिर बचन कीता कहिंदे जो बर चाहूं सो तुम ते पाऊं, जेड़ा वर मैनू चाहिदा होवे, जेड़ी जरूरत पवे, हे अकाल पुरख मैं तेरे तो ही मंगा, तेरे तो छड़ के और किसे तो मंगा ना, तेरे तो बिना किसे अगे ना चोली करा, तू मेरे ते कृपा रखी, बस तेरे तो ही मंगा, एक ते आश्रित रवा, एक दे नाल जुड़िया रवा। कबीर सुख ना ए जग किए जो बहुते मीत, जो चित राखा एक स्यों ते सुख पावे मीत, मैं तेनू छड़ के किसे तो मंगा ना, तेरे तो सिर्फ मंगदा रवा, तेरे तो सदा, तेरे अगे सदा झुकदा रवा, ए कृपा मेरे ते करो, जो कुछ मैनू चाहिदा तुहाडे तो ही पावा। सेवक सिख हमारे तारी यह, मेरे सेवकां नू ते मेरे सिखां नू तुसी तार दियो, कृपा कर दियो, उन्हां नू दुखां तो बचाल। ये ते गुरु साहिब साडे वास्ते अरदास कर गए, ते गुरु दी अरदास ते कदी बिरथी जांदी ने, साडे वास्ते कह दिता भी जेडे मेरे सिख ते सेवक ने उन्हां नू तुसी तार दियो, उन्हां ते कृपा कर दियो। इहदा मतलब सानू ते हुण साडी ड्यूटी तां सिख बनना रह गई, तरना ना तरना है ते ड्यूटी कलगियां वाले दी हो गई, साडा कम ते सिख होना रह गया। अगे जाके एक शब्द आवेगा बहुत प्यारा है, दुख तो आपां सारे घबरे हां, दौड़ने हां, ते ओ बचन फिर बहुत लंबा है, फिर मैं सांझा करांगा, पर मेरे सामने आ गया कलगियां वाले नूं किसे क्या भी दुख दा इलाज है, कहिंदे दुख दा इलाज है भी तुसी संत बनो, क्योंकि जे संत नूं दुख मिलदा ते रब नूं दुख पहुंचदा, संतन दुख पाए ते दुखी, सुख पाए साधन के सुखी, तुसी ओदे बन जाओ, ओदे हो जाओ, तुहाडा दुख फिर तुहाडा है ही नहीं, फिर यह दुख ओदा हो गया, जिम्मेवारी ओदी हो गई, हल उसने करना है। इस करके कहिंदे साडे सेवकां और सिखां नूं तुसी तार दिओ। अगे एक गल फिर जरूर कहिंदे ने, कहिंदे चुन चुन सतर हमारे मारिए, साडे जिहड़े शत्रु ने उहनां नूं कहिंदे चुन चुन के मारो, विचों विचों कढ के, क्योंकि यह चुन चुन लैणा बड़ा जरूरी है, ख्याल रखो चुनना बड़ा जरूरी है, जे चुनिया नहीं तो गलत हो जाएगा, जेड़ा दोषी है सजा उसनू सिर्फ दूजे नू नहीं है। ए सिद्धांत गुरु साहिब चुनन दा सिख सिस्टम दे नाल जोड़ रहे ने, जंग दे नाल जोड़ रहे ने, चुन के मार सारे नहीं, जो दोषी है उन्हों ही दे सजा। जयकार कियो धर्मिया का, मैं फिर एक बेनती करा भी अजे इस बाणी की व्याख्या नहीं सी, चार पांच महीने पहला किसी ने कहा सी भी गुरबाणी अंदर तो भला मंगया गया सारियां दा, इत्थे दुश्मनां नूं चुन चुन के कहिंदे परो दिओ नेजियां विच, सारी बाणी पढ़ो, भला भी मंगया है पर विच रखिया वास्ते अरदास भी कीती है गुरु ग्रंथ साहिब दे विच। और जेड़े गलत लोक ने, जेड़े गलत राह ते जा रहे, जेड़े इंसान नहीं रहे, जेड़े इंसान नहीं हन, उन्हां नूं ਉਹਨਾਂ ਦੇ ਮਾਰੇ ਜਾਣ ਤੇ ਰੱਬ ਦਾ ਸ਼ੁਕਰਾਨਾ ਕੀਤਾ ਗਿਆ। ਮੈਂ ਇੱਕ ਉਦਾਹਰਣ ਦੇ ਦਿਆਂ, ਇੱਕੋ ਸ਼ਬਦ ਆਉਂਦਾ ਸੁਲਹੀ ਖਾਨ ਚੜ ਕੇ ਆਇਆ ਸੀ। ਗੁਰੂ ਅਰਜਨ ਦੇਵ ਜੀ ਨੇ ਸ਼ੁਕਰਾਨਾ ਨਹੀਂ ਕੀਤਾ ਰੱਬ ਦਾ, ਸੁਲਹੀ ਤੇ ਨਾਰਾਇਣ ਰਾਖ, ਹੇ ਨਾਰਾਇਣ ਵਾਹਿਗੁਰੂ ਤੁਸੀਂ ਮੈਨੂੰ ਸੁਲਹੀ ਤੋਂ ਬਚਾ ਲਿਆ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੁਵਾ ਨਪਾਕ, ਨਪਾਕ ਭੱਠੇ ਵਿੱਚ ਸੜ ਕੇ ਮਰ ਗਿਆ ਸੀ। ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਲਮੈ ਹੋਏ ਗਿਆ ਹੈ ਸ਼ਾਰ। ਇਹ ਧੰਨਵਾਦ ਕਿਉਂ ਕਰ ਰਹੇ ਨੇ? ਮਰਿਆ ਤੇ ਇੱਕ ਬੰਦਾ ਹੀ ਹੈ ਨਾ, ਇਨਸਾਨ ਹੈ? ਨਹੀਂ, ਚੌਪਈ ਸਾਹਿਬ ਦਾ ਆਸ਼ਾ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਨਹੀਂ ਮੈਂ ਗੱਲ ਕਹਿਣੀ ਚਾਹੁੰਦਾ। ਕਈ ਲੋਕਾਂ ਨੇ ਗੱਲਾਂ ਫੈਲਾ ਦਿੱਤੀਆਂ ਨੇ ਵੀ ਵੇਖੋ ਇਹ ਚੌਪਈ ਬਾਣੀ ਹੋ ਸਕਦੀ ਗੁਰੂ ਦੀ, ਦੁਸ਼ਮਣਾਂ ਨੂੰ ਮਾਰਨ ਦੀ ਗੱਲ ਕਰ ਰਹੀ ਹੈ, ਤੇ ਗੁਰੂ ਸਾਹਿਬ ਤੇ ਕਹਿੰਦੇ ਸਭ ਕੋ ਮੀਤ ਹਮ ਆਪਣ ਕਿਨਾ। ਫਿਰ ਦੂਜੇ ਸ਼ਬਦ, ਅਸਲ ਵਿੱਚ ਸਾਡੀ ਦ੍ਰਿਸ਼ਟੀ ਹੀ ਏਡੀ ਛੋਟੀ ਹੈ ਕਿ ਅਸੀਂ ਗੁਰੂ ਦੇ ਪੈਰਾਂ ਵੱਲੋਂ ਵਹਿੰਦਿਆਂ ਤੇ ਸਿਰ ਪਾਸੇ ਹੋ ਜਾਂਦਾ, ਚਿਹਰਾ ਪਾਸੇ ਹੋ ਜਾਂਦਾ, ਫਿਰ ਉਹ ਨਹੀਂ ਦਿਸਦਾ। ਤੇ ਇਹ ਘਟਨਾ ਜ਼ਿਆਦਾ ਉਹਨਾਂ ਨਾਲ ਵਾਪਰਦੀ ਜਿਹੜੇ ਗੁਰੂ ਦੇ ਬਹੁਤੇ ਨੇੜੇ ਹੋ ਜਾਂਦੇ ਨੇ। ਤੁਸੀਂ ਵੇਖੋ ਨਾ, ਜੇ ਤੁਸੀਂ ਕਿਸੇ ਆਦਮੀ ਦੇ ਸਰੀਰ ਨੂੰ ਪੂਰਾ ਵੇਖਣਾ ਹੈ ਤੇ ਦੂਰੀ ਤੋਂ ਵੇਖਣਾ ਪਏਗਾ, ਥੋੜਾ ਜਿਹਾ ਦੂਰੋਂ ਸਾਰਾ ਦਿਸੇਗਾ, ਤੇ ਜੇ ਤੁਸੀਂ ਬਹੁਤੇ ਨੇੜੇ ਹੋ ਗਏ ਨਾ, ਸਾਰਾ ਸਰੀਰ ਨਹੀਂ ਦਿਸੇਗਾ, ਇੱਕੋ ਅੰਗ ਦਿਸੇਗਾ। ਮੈਂ ਸਮਝਣਾ ਕੁਝ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਪੜ੍ਹ ਕੇ ਗੁਰੂ ਦੇ ਬਹੁਤੇ ਨੇੜੇ ਚਲੇ ਗਏ ਨੇ, ਬਹੁਤਾ ਗਿਆਨ ਆ ਗਿਆ ਉਹਨਾਂ ਨੂੰ, ਗੁਰੂ ਦੇ ਪੈਰ ਦਿਸਦੇ ਨੇ ਤੇ ਉੱਪਰ ਵਾਲਾ ਹਿੱਸਾ ਤੇ ਦਿਸਦੇ ਨੇ, ਉੱਪਰ ਵਾਲਾ ਵੇਖਦੇ ਨੇ, ਪੈਰ ਨਹੀਂ ਦਿਸਦੇ ਕਿਉਂਕਿ ਜ਼ਿਆਦਾ ਨੇੜੇ ਆ ਗਏ। ਇਸ ਲਈ ਕਹਿੰਦੇ ਥੋੜੀ ਜਿਹੀ ਦੂਰੀ ਤੇ ਉੱਥੋਂ ਸਾਰਾ ਦਿਸੇਗਾ ਗੁਰੂ। ਤੂੰ ਇੱਕ ਸਿਧਾਂਤ ਫੜਨਾ ਦੂਜੇ ਤੇ ਤੂੰ ਭੁਲਾ ਹੀ ਦਿੱਤੇ ਨੇ, ਉਹ ਕਿਉਂ ਨਹੀਂ ਕਹਿੰਦਾ? ਜੇ ਕਹਿ ਵੀ ਸਭ ਕੋ ਮੀਤ ਹਮ ਆਪਣ ਕੀਨਾ, ਗੁਰੂ ਗ੍ਰੰਥ ਸਾਹਿਬ ਤੇ ਆਹ ਕਹਿੰਦੇ, ਜੇ ਚੌਪਈ ਸਾਹਿਬ ਵਿੱਚ ਤੇ ਕਿਹਾ ਗਿਆ ਚੁਣ ਚੁਣ ਸਤਰ ਹਮਾਰੀ ਹੈ, ਹਮਾਰੇ ਮਾਰੀ ਹੈ, ਤੇ ਸੁਲਹੀ ਖਾਣ ਵਾਲਾ ਸ਼ਬਦ ਨਹੀਂ ਪੜਿਆ, ਆਹ ਸ਼ਬਦ ਨਹੀਂ ਪੜਿਆ ਫਿਰ ਗੁਰੂ ਅਰਜਨ ਦੇਵ ਜੀ ਦਾ, ਕਿ ਜਿਸ ਬ੍ਰਾਹਮਣ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾਉਣ ਦਾ ਯਤਨ ਕੀਤਾ ਸੀ, ਹੈ ਨਾ ਇਤਿਹਾਸ ਸਾਖੀ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਖਿਡਾਵਾ ਸੀ, ਉਹ ਬ੍ਰਾਹਮਣ ਜਿਹੜਾ ਉਹਨੂੰ ਪੈਸੇ ਦਿੱਤੇ ਸਨ ਰਿਸ਼ਵਤ ਦੇ ਕੇ ਮਰਵਾਉਣ ਦਾ ਯਤਨ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੇ ਉਹ ਧੱਕੇ ਨਾਲ ਦਹੀਂ ਪਿਆਉਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋਠੇ ਤੇ ਜਾ ਕੇ ਬਹਿ ਕੇ, ਗੁਰੂ ਅਰਜਨ ਦੇਵ ਜੀ ਥੱਲੇ ਬੈਠੇ ਨੇ ਮੰਜੇ ਤੇ, ਤੇ ਬ੍ਰਾਹਮਣ ਖਿਡਾਵਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਵਿੱਚ ਚੁੱਕ ਕੇ ਖਿਡਾਉਂਦਾ ਹੁੰਦਾ ਸੀ, ਉੱਪਰ ਲੈ ਗਿਆ ਛੱਤ ਤੇ, ਦਹੀਂ ਵਿੱਚ ਜ਼ਹਿਰ ਮਲਾਈ ਸੀ ਤੇ ਵੱਡੇ ਭਰਾ ਦੀ ਮਿਹਰਬਾਨੀ ਸੀ। ਇਹ ਪ੍ਰਿਥੀ ਚੰਦ ਦਾ ਕੰਮ ਸੀ ਵੀ ਤੂੰ ਪੈਸੇ ਲੈ ਤੇ ਜ਼ਹਿਰ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਦੇ, ਗੱਦੀ ਅੱਗੋਂ ਸਾਨੂੰ ਮਿਲ ਜਾਏਗੀ। ਇਹ ਗੱਦੀ ਵਾਲੀ ਬਿਮਾਰੀ ਜਿਹੜੀ ਸ਼ੁਰੂ ਤੋਂ ਰਹੀ ਅੱਜ ਨਹੀਂ, ਉਹ ਬ੍ਰਾਹਮਣ ਪਰਤ ਪਰਤ ਕੇ ਜਨਮ ਲੈਂਦਾ ਤੇ ਕਈਆਂ ਰੂਪਾਂ ਵਿੱਚ ਲੈ ਰਿਹਾ, ਉਦੋਂ ਤੇ ਕੱਲਾ ਸੀ, ਚਲੋ ਸਮੇਟਿਆ ਗਿਆ, ਹੁਣ ਤੇ ਹੋ ਹੀ ਜਾਦੇ ਗਏ ਨੇ, ਜਿੱਧਰ ਵੇਖੋ ਬਸ ਗੱਦੀ ਦਾ ਹੀ ਰੌਲਾ ਹੈ। ਉੱਥੇ ਉਹ ਬ੍ਰਾਹਮਣ ਜਦੋਂ ਖਵਾ ਰਿਹਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਰੋਂਦੇ ਨੇ, ਉੱਚੀ ਉੱਚੀ ਚੀਕਾਂ ਮਾਰ ਕੇ ਕਿਲਕਾਰੀਆਂ ਮਾਰਦੇ ਨੇ, ਹੱਥ ਨਾਲ ਉਹਨਾਂ ਦਹੀਂ ਨੇੜੇ ਨਹੀਂ ਆਉਣ ਦਿੱਤਾ। ਜਦੋਂ ਰੌਲਾ ਪਿਆ ਤੇ ਗੁਰੂ ਅਰਜਨ ਦੇਵ ਜੀ ਉੱਪਰ ਚਲੇ ਗਏ, ਪੰਡਿਤ ਕੰਬਣ ਲੱਗ ਪਿਆ, ਪਾਪ ਪ੍ਰਗਟ ਹੋ ਗਿਆ, ਕਹਿਣ ਲੱਗੇ ਰੋਂਦੇ ਕਿਉਂ ਨੇ, ਕੀ ਗੱਲ ਏ? ਜਦੋਂ ਉਹਨੂੰ ਗੱਲ ਨਾ ਆਈ ਅੱਗੋਂ, ਝੂਠ ਦੇ ਪੈਰ ਕੋਈ ਨਹੀਂ ਹੁੰਦੇ, ਗੁਰੂ ਅਰਜਨ ਦੇਵ ਜੀ ਨੂੰ ਸ਼ੱਕ ਪਿਆ, ਉਹਨਾਂ ਨੇ ਦਹੀਂ ਫੜ ਲਿਆ, ਦਹੀਂ ਵਾਲਾ ਲੋਟਾ ਕੋਲ ਮੰਜੇ ਦੇ ਥੱਲੇ ਇੱਕ ਬੜਾ ਸੋਹਣਾ ਕੁੱਤਾ ਰੱਖਿਆ ਹੋਇਆ ਸੀ ਗੁਰੂ ਅਰਜਨ ਦੇਵ ਜੀ ਨੇ, ਬੜੀ ਨਸਲ ਦਾ, ਉਹਦੇ ਅੱਗੇ ਦਹੀਂ ਰੱਖ ਦਿੱਤਾ, ਉਹਨੇ ਦਹੀਂ ਖਾਧਾ ਤੇ ਨਾਲ ਹੀ ਫੜ ਕੇ ਮਰ ਗਿਆ, ਉਹਦੀ ਮੌਤ ਹੋ ਗਈ। ਦਹੀਂ ਦੇ ਵਿੱਚ ਜ਼ਹਿਰ ਸੀ ਬੜਾ ਜ਼ਬਰਦਸਤ, ਜੇ ਇੱਕ ਵੀ ਕਣ ਅੰਦਰ ਚਲਾ ਜਾਂਦਾ ਨੁਕਸਾਨ ਸੀ। ਦੂਸਰੇ ਪਾਸੇ ਉਸ ਬ੍ਰਾਹਮਣ ਨੂੰ ਸੂਲ ਉੱਠਿਆ, ਇਹ ਬਾਣੀ ਵਿੱਚ ਸ਼ਬਦ ਆਉਂਦਾ, ਦੁਸ਼ਟ ਬ੍ਰਾਹਮਣ ਮੁਵਾ ਹੋਏ ਸੂਲ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਣ ਦੱਸੋ ਵੀ ਚੌਪਈ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਮਿਲਦੀ ਹੈ ਕਿ ਨਹੀਂ? ਹੋਇਆ ਨਾ ਬ੍ਰਾਹਮਣ ਨੂੰ ਸੂਲ ਮਰਿਆ, ਸ਼ੁਕਰਾਨਾ ਕੀਤਾ ਗੁਰੂ ਅਰਜਨ ਦੇਵ ਜੀ ਨੇ, ਉਹੀ ਜੋਤ ਹੈ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਚੁਣ ਚੁਣ ਸਤਰ ਹਮਾਰੇ ਮਾਰੀਆ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾ ਵੀ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਅੱਗੇ ਮੈਂ ਨਾਲ ਨਾਲ ਹੋਰ ਸਾਂਝੇ ਕਰਾਂਗਾ ਵੀ ਗੁਰੂ ਗ੍ਰੰਥ ਸਾਹਿਬ ਨੇ ਸਰਬੱਤ ਦਾ ਭਲਾ ਮੰਗਿਆ, ਕੋਈ ਸ਼ੱਕ ਨਹੀਂ, ਪਰ ਜਿੱਥੇ ਜਿੱਥੇ ਗੰਧ ਹੈ ਨਾ ਨਾਲ, ਜਿਹੜਾ ਸ਼ਰਨ ਪਿਆ ਉਹਨੂੰ ਨਹੀਂ ਕਿਹਾ ਗੁਰੂ ਨੇ। ਇਹ ਨਹੀਂ ਵੀ ਸਾਰੇ ਸੁੱਚੇ ਸੱਚੇ ਗੁਰੂ ਕੋਲ ਰਹਿੰਦੇ ਨੇ, ਇਹ ਵੀ ਨਾ ਭੁਲੇਖੇ ਵਿੱਚ ਪੈਣਾ। ਪਾਪ ਦੀ ਗੱਲ ਨਹੀਂ, ਪਾਪ ਤੇ ਸਾਡੇ ਵਿੱਚ ਕੋਈ ਕਮੀ ਨਹੀਂ, ਪਰ ਜਿਹੜਾ ਪਾਪੀ ਸ਼ਰਨ ਪੈ ਗਿਆ ਉਹ ਗੁਰੂ ਦਾ ਹੈ, ਤੇ ਜਿਹੜਾ